दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास आप जी श्रवण कर रहे हो। प्रसंग इत्थे पहुंचा सी कि सतगुरु गोविंद सिंह सच्चे पातशाह जी मथुरा नगरी दे विच पहुंचे हुए ने जिथे के भगवान कृष्ण जी ने अनेका प्रकार दी लीला कीती। जो जो भगवान कृष्ण जी ने द्वापर युग दे विच कीता सी जिन्ना जिन्ना राक्षसां नूं मारिया सी जिहड़ी जिहड़ी जगह ते विचरे सन हुण सतगुरु गोविंद सिंह सच्चे पातशाह जी उन्हां थावां दे दर्शन कर रहे ने। इत्थे तक कथा पहुंची सी कि भगवान जी ने जिथे गोपियां दे कपड़े लुका लए सन उस जगह नूं सतगुरु जी ने जाके देखिया। इत्थे तक कथा पहुंची सी अज इत्थों अगे मैं प्रारंभ करदा। जह तेन के यार केसी मारे इत्यादक फिर बाण निहारे जिथे के तेनक नू मारिया सी ए जरा तेनक सी एक राकस सी जिस नू गऊआं चारण गए ताड़ ब्रिछ दे बण विच कृष्ण जी ने ते उन्हां दे भरा बलराम ने मारिया सी। केसी मारे ए भी एक राकस सी जो घोड़े दे रूप दे विच मारन आया सी भगवान कृष्ण जी नू पर भगवान कृष्ण जी ने उस दे मुंह विच बाँह दे के उस नू ही उल्टा मार दिता सी। इस जगह नू भी जाके देखे कृष्ण रूप तार खिले कनेरे गुरु रूप तार सो फिर हेरे। ग्रंथाकार भाई संतोख सिंह जी लिख रहे ने कि कृष्ण दा रूप धारण करके द्वापर युग दे विच जेड़े कौतक कीते सी भगवान ने मानो के कलयुग दे विच सतगुरु गोविंद सिंह सच्चे पातशाह जी ने ओही रूप धारण कीता है ते उन्हां जगह नू देख रहे ने। जमना को उलंग पुने आए जह तो बिया हत सो दर साए। इस तो बाद जमुना नदी नू पार करके उस जगह ते पहुंचे ने जिथे के भगवान कृष्ण जी ने धोबी तो कपड़े खोए सी ते उस नू मार दिता सी। कंस नू मारन गया राह दे विच कंस दा धोबी मिलिया सी ते उहदे तो कंस दे कपड़े खो के ते उहनू मार के पजा दिता सी। भगवान कृष्ण जी ने ओ जगह नू भी जाके देखिया।
मिली कुबरी कुब सुधारा बहुर तनख ते तोर तार डारा।
फिर सतगुरु गोविंद सिंह जी उस जगह दे उत्ते पहुंचे ने जिथे के कंस दी एक दासी नू जिसदा के भगवान कृष्ण जी ने कुब ठीक कर दिता सी ओ जगह नू जाके देखिया।
कुंचर खूनी दांत उखारे मल चंडूर मोष्ट जह मारे।
फिर गुरु जी उस जगह दे उत्ते गए ਜਿਥੇ ਕਿ ਇੱਕ ਖੂਨੀ ਹਾਥੀ ਦੇ ਭਗਵਾਨ ਕ੍ਰਿਸ਼ਨ ਜੀ ਨੇ ਦੰਦ ਤੋੜੇ ਸਨ। ਇਸ ਤੋਂ ਬਾਅਦ ਉਹ ਜਗ੍ਹਾ ਤੇ ਗਏ ਜਿਥੇ ਕਿ ਭਗਵਾਨ ਨੇ ਚੰਡੂਰ ਨੂੰ ਮਾਰਿਆ ਸੀ। ਚੰਡੂਰ ਕੰਸ ਦਾ ਇੱਕ ਪਹਿਲਵਾਨ ਸੀ ਜਿਹਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ। ਫਿਰ ਉਹ ਜਗ੍ਹਾ ਜਾ ਕੇ ਦੇਖੀ।
ਕੰਸ ਦਮ ਦਮਾ ਬਹੁਰ ਨਿਹਾਰਾ ਪਕੜ ਕੇਸ ਤੇ ਜਹਾਂ ਪਛਾਰਾ।
ਫਿਰ ਕੰਸ ਦਾ ਉੱਚਾ ਜਿਹੜਾ ਦਮਦਮਾ ਸੀ ਉਸ ਨੂੰ ਜਾ ਕੇ ਦੇਖਿਆ ਜਿੱਥੇ ਕਿ ਕੰਸ ਨੂੰ ਕੇਸਾਂ ਤੋਂ ਫੜ ਕੇ ਭਗਵਾਨ ਕ੍ਰਿਸ਼ਨ ਜੀ ਨੇ ਪਛਾੜਿਆ ਸੀ, ਮਾਰਿਆ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੀ ਬਾਣੀ ਚੰਡੀ ਦੀ ਵਾਰ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕਰਦਿਆਂ ਲਿਖਦੇ ਨੇ, ਤੈ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਕੰਸ ਨੂੰ ਕੇਸਾਂ ਤੋਂ ਫੜ ਕੇ ਗਰਾਇਆ ਸੀ ਭਗਵਾਨ ਕ੍ਰਿਸ਼ਨ ਜੀ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵੇ ਕਿ ਕਵੀ ਜੀ ਲਿਖ ਰਹੇ ਨੇ ਜਿਹੜੇ ਦਮਦਮੇ ਦੇ ਉੱਤੋਂ ਸੁੱਟਿਆ ਸੀ ਕੇਸਾਂ ਤੋਂ ਫੜ ਕੇ ਪਛਾੜਿਆ ਸੀ ਭਗਵਾਨ ਕ੍ਰਿਸ਼ਨ ਜੀ ਨੇ, ਉਸ ਜਗ੍ਹਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਨੇ।
ਹੁਣ ਬਿਸਰਾਂਤ ਕਾਟ ਪਾਰੇ ਆਏ, ਦਿਓ ਦਾਨ ਦਿਜ ਤੈਂ ਸਮੋਦਾਏ।
ਵਿਚਰਦਿਆਂ ਵਿਚਰਦਿਆਂ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਬਿਸਰਾਂਤ ਨਾਂ ਦੀ ਘਾਟ ਦੇ ਉੱਤੇ ਆਏ ਨੇ। ਇੱਕ ਘਾਟ ਹੈ, ਕੰਸ ਨੂੰ ਮਾਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਜੀ ਉੱਥੇ ਬੈਠੇ ਸਨ, ਉਸ ਜਗ੍ਹਾ ਦਾ ਨਾਂ ਹੈ ਬਿਸਰਾਂਤ ਘਾਟ। ਫਿਰ ਗੁਰੂ ਜੀ ਉੱਥੇ ਪਹੁੰਚੇ, ਬਹੁਤ ਸਾਰੇ ਪੰਡਤਾਂ ਨੂੰ ਉੱਥੇ ਪਹੁੰਚ ਕੇ ਦਾਨ ਦਿੱਤਾ।
ਸੂਰਜ ਤਨ ਜਾ ਤਟ ਸ਼ੁਭ ਹੇਰਾ, ਕਰਤ ਪਾਏ ਸਤ ਗੁਰ ਤਹ ਡੇਰਾ।
ਸੂਰਜ ਦੀ ਪੁੱਤਰੀ ਭਾਵ ਕੇ ਜਮੁਨਾ ਨਦੀ ਦੇ ਸੋਹਣੇ ਕਿਨਾਰੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾ ਲਿਆ।
ਜਬ ਟਿਕ ਗਏ ਲੋਕ ਸਮੁਦਾਏ, ਪਲ ਵੰਗਮ ਗਨ ਕੋਦਤ ਆਏ।
ਜਦੋਂ ਸਤਿਗੁਰੂ ਜੀ ਤੇ ਉਹਨਾਂ ਦੇ ਸਾਰੇ ਸਾਥੀ ਉਸ ਕਿਨਾਰੇ ਦੇ ਉੱਤੇ ਬੈਠ ਗਏ, ਇੰਨੇ ਚਿਰ ਨੂੰ ਦੌੜਦੇ ਹੋਏ ਬਹੁਤ ਸਾਰੇ ਬਾਂਦਰ ਉੱਥੇ ਪਹੁੰਚ ਗਏ।
ਇਤੇ ਉਤ ਵਿਚਰਤ ਚਪਲ ਵਿਸਾਲਾ, ਲਾਂਗੁਲ ਬੰਕ ਉਹ ਤੰਗੈ ਜਾਲਾ।
ਉਹ ਜਿਹੜੇ ਬਾਂਦਰ ਨੇ ਇਧਰ ਉਧਰ ਦੌੜਦੇ ਫਿਰਦੇ ਨੇ ਬੜੀ ਚੰਚਲਤਾ ਦੇ ਨਾਲ, ਔਰ ਜਿਨ੍ਹਾਂ ਦੀਆਂ ਪੂਛਾਂ ਬੜੀਆਂ ਲੰਮੀਆਂ ਤੇ ਟੇਢੀਆਂ ਨੇ ਉਹ ਪੂਛਾਂ ਨੂੰ ਇਧਰ ਉਧਰ ਘੁਮਾ ਰਹੇ।
ਏਕ ਸਿੰਘ ਕੀ ਸਿਪਰ ਤਰੀ ਹੈ, ਬੰਦਰ ਪਹੁੰਚ ਸੋ ਗ੍ਰਹਿਣ ਕਰੀ ਹੈ।
ਸਬਬ ਦੇ ਨਾਲ ਕਿਸੇ ਸਿੰਘ ਦੀ ਢਾਲ ਪਈ ਸੀ ਇੱਕ ਪਾਸੇ, ਤੇ ਛੇਤੀ ਦੇ ਨਾਲ ਹੀ ਬਾਂਦਰ ਨੇ ਉਸ ਸਿੱਖ ਦੀ ਢਾਲ ਨੂੰ ਫੜ ਲਿਆ ਬੜੀ ਛੇਤੀ ਦੇ ਨਾਲ।
ਲੇ ਕਰ ਚੜਿਓ ਤਰੋਵਰ ਧਾਏ, ਟੁਪਕ ਸਿੰਘ ਤਬ ਲਈ ਰਸਾਏ।
ਸਿੱਖ ਦੀ ਢਾਲ ਨੂੰ ਚੁੱਕ ਕੇ ਛੇਤੀ ਦੇ ਨਾਲ ਉਸ ਨੇ ਛਾਲ ਮਾਰੀ ਤੇ ਉਹ ਬਾਂਦਰ ਰੁੱਖ ਦੇ ਉੱਤੇ ਚੜ ਗਿਆ। ਜਦੋਂ ਉਸ ਨੂੰ ਪਤਾ ਲੱਗਾ ਮੇਰੀ ਢਾਲ ਉਸ ਨੇ ਫੜ ਲਈ ਹੈ, ਸਿੰਘ ਨੂੰ ਗੁੱਸਾ ਆਇਆ, ਉਹਨੇ ਉਸੇ ਵੇਲੇ ਬੰਦੂਕ ਮਾਰਨ ਦੇ ਵਾਸਤੇ ਗੁੱਸੇ ਦੇ ਨਾਲ ਤਿਆਰ ਕੀਤੀ।
ਲਾਗੇ ਉਹ ਪ੍ਰਹਾਰਨ ਤਾਰ ਕਰ ਹਾਥ, ਬਰਜਣ ਕਰਿਓ ਤਵੇ ਗੁਰ ਨਾਥ।
ਜਦੋਂ ਸਿੱਖ ਗੋਲੀ ਮਾਰਨ ਲੱਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਵਰਜ ਦਿੱਤਾ, ਕਹਿੰਦੇ ਨੇ ਬਾਂਦਰ ਦੇ ਉੱਤੇ ਗੋਲੀ ਨੀ ਚਲਾਉਣੀ, ਇਹਨੂੰ ਮਾਰਨਾ ਨਹੀਂ।
ਕਹਿੰਦੇ ਨੇ ਜਿਉ ਜਿਉ ਤੁਰ ਪਰ ਤੇ ਤਰ ਆਣ, ਤਰੇ ਢਾਲ ਕੋਦਤ ਬਲ ਤਾਣ।
ਜਿਉ ਜਿਉ ਬਾਂਦਰ ਨੂੰ ਫੜਨ ਦਾ ਯਤਨ ਕਰਦੇ ਨੇ ਉਹ ਇੱਕ ਟਾਣੀ ਤੋਂ ਦੂਸਰੀ ਤੇ ਛਾਲ ਮਾਰ ਜਾਂਦਾ, ਇੱਕ ਰੁੱਖ ਤੋਂ ਦੂਸਰੇ ਤੇ ਚਲੇ ਜਾਂਦਾ। ਜਿਉ ਜਿਉ ਇਸੇ ਤਰ੍ਹਾਂ ਕਰਦਾ ਢਾਲ ਫੜਨ ਦੀ ਕੋਸ਼ਿਸ਼ ਕਰਦੇ ਨੇ ਉਹ ਅੱਗੇ ਦੇ ਅੱਗੇ ਚਲਿਆ ਜਾਂਦਾ।
ਤਿਉ ਤਿਉ ਸ੍ਰੀ ਪ੍ਰਭ ਬਹੁ ਬਿਕਸਾਵੈ, ਪੁਣ ਤਿਸ ਪਿਛੇ ਅਪਰ ਸਿਧਾਵੈ।
ਹੁਣ ਉਹ ਸਿੱਖ ਆਪਣੀ ਢਾਲ ਨੂੰ ਵਾਪਸ ਲੈਣ ਦਾ ਯਤਨ ਕਰ ਰਿਹਾ, ਉਹ ਅੱਗੇ ਜਾਂਦਾ ਤੇ ਬਾਂਦਰ ਹੋਰ ਅੱਗੇ ਚਲੇ ਜਾਂਦਾ।
ਇਸੇ ਤਰ੍ਹਾਂ ਜਿਉਂ ਜਿਉਂ ਇਸ ਤਰ੍ਹਾਂ ਦੀਆਂ ਉਹ ਖੇਡਾਂ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਨੇ। ਉਹ ਸਿੱਖ ਫੇਰ ਜਾਂਦਾ ਫੜਨ ਦੇ ਵਾਸਤੇ, ਪਰ ਬਾਂਦਰ ਹੱਥ ਨਹੀਂ ਲੱਗਦਾ।
ਤਬ ਸਤਿਗੁਰ ਪਕਵਾਨ ਅਨਾਇਓ, ਮੋਦ ਕਿਆਦ ਜਿਤ ਕਮਨ ਪਾਇਓ।
ਆਖਿਰਕਾਰ ਸਿੱਖ ਥੱਕ ਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਤਰ੍ਹਾਂ ਇਹਨੇ ਫੜੇ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਦੇ ਛਕਣ ਦੇ ਵਾਸਤੇ ਮਠਿਆਈ ਲੈ ਕੇ ਆਓ, ਲੱਡੂ ਆਦਿਕ ਬਹੁਤ ਸਾਰੇ ਲੈ ਆਉਂਦੇ।
ਸਭ ਕੀਸਣ ਕੇ ਅਗਰ ਪਵਾਇਓ, ਮਿਲੇ ਸੈਂ ਕਰੇ ਤਤ ਛਿਨ ਖਾਇਓ।
ਸਤਿਗੁਰੂ ਜੀ ਕਹਿੰਦੇ ਨੇ ਮਠਿਆਈ ਅੱਗੇ ਸੁੱਟੋ, ਬਹੁਤ ਸਾਰੇ ਲੱਡੂ ਉਹਨਾਂ ਦੇ ਅੱਗੇ ਸੁੱਟੇ ਗਏ, ਔਰ ਕਹਿੰਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖਾਣ ਦੇ ਵਾਸਤੇ ਉਹ ਇਕੱਠੇ ਹੋ ਗਏ।
ਕੋ ਚੀਕਤ ਹੈ ਕੋਰ ਕਤ ਕੇਈ, ਆਪਸ ਬਿਖੈ ਪਿਰਤ ਕਪ ਤੇਈ।
ਜਦੋਂ ਅੱਗੇ ਲੱਡੂ ਸੁੱਟੇ ਗਏ, ਬਹੁਤ ਸਾਰੇ ਉਹ ਲੱਡੂਆਂ ਨੂੰ ਖਾਣ ਲੱਗੇ, ਕੋਈ ਚੀਕਦਾ ਹੈ, ਕੋਈ ਇੱਕ ਦੂਸਰੇ ਨੂੰ ਕਚੀਚੀ ਵੱਟ ਕੇ ਪੈਂਦਾ ਹੈ, ਆਪਸ ਦੇ ਵਿੱਚ ਹੀ ਉਹ ਲੜਨ ਲੱਗੇ।
ਦੰਡ ਨਿਕਾਸੈ ਸ਼੍ਰੋਣ ਦਵਾਵੈ, ਲੋਚਣ ਕਰੂਰ ਕਰੇ ਦਿਖ ਰਾਵੈ।
ਕਚੀਚੀਆਂ ਲੈ ਕੇ ਇੱਕ ਦੂਜੇ ਨੂੰ ਪੈਂਦੇ ਨੇ, ਕੋਈ ਆਪਣੇ ਕੰਨਾਂ ਨੂੰ ਦਬਾ ਲੈਂਦਾ, ਕੋਈ ਕਹਿੰਦੇ ਨੇ ਬੜੀ ਭੈੜੀ ਨਜ਼ਰ ਕਰਕੇ ਦੂਸਰੇ ਨੂੰ ਦੇਖਦਾ।
ਸਭ ਪਕਵਾਨ ਖਾਏ ਤਤਕਾਲਾ, ਪਏ ਬਟੋਰਨ ਕੱਪ ਕੁੱਲ ਜਾਲਾ।
ਸਾਰਾ ਜਿਹੜਾ ਪਕਵਾਨ ਸੀ, ਜਿਹੜਾ ਉਹਨਾਂ ਦੇ ਅੱਗੇ ਪਾਇਆ ਗਿਆ ਸੀ, ਉਹਨੂੰ ਛੇਤੀ ਦੇ ਨਾਲ ਹੀ ਉਹ ਚਟਮ ਕਰਕੇ ਖਾ ਗਏ ਸਾਰੇ ਬੰਦ।
ਤਾਬੇ ਸਿੰਘ ਨੇ ਪ੍ਰਭ ਸੋ ਕਹਿਓ, ਸਿਪਰ ਨ ਤਜੀ ਹੱਥ ਦੇੜ ਗਹਿਓ।
ਪਰ ਉਹ ਬਾਂਦਰ ਜਿਹਨੇ ਸਿੱਖ ਦੀ ਢਾਲ ਚੁੱਕੀ ਹੋਈ ਸੀ, ਉਹ ਦਰਖਤ ਦੇ ਉੱਤੋਂ ਥੱਲੇ ਨਹੀਂ ਉਤਰਿਆ, ਉੱਤੇ ਚੜਾ ਰਿਹਾ। ਜਦੋਂ ਸਿੱਖ ਨੇ ਦੇਖਿਆ ਕਿ ਇਹ ਯਤਨ ਤੇ ਅਸਫਲ ਰਿਹਾ, ਉਹ ਤੇ ਥੱਲੇ ਨਹੀਂ ਆਇਆ, ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਉਸ ਬਾਂਦਰ ਨੇ ਢਾਲ ਨੂੰ ਨਹੀਂ ਛੱਡਿਆ, ਬੜੀ ਦ੍ਰਿੜਤਾ ਦੇ ਨਾਲ ਫੜਿਆ ਹੈ।
ਦੈ ਹੋ ਤ੍ਰਾਸ ਕੇ ਤੁਪਕ ਪ੍ਰਹਾਰ, ਬਹੁਰ ਤਾਏ ਕਰ ਲੈ ਹੋ ਟਾਰ।
ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ, ਜਾਂ ਤੇ ਮੈਂ ਬੰਦੂਕ ਦੇ ਨਾਲ ਉਸ ਨੂੰ ਗੋਲੀ ਮਾਰ ਕੇ ਮਾਰ ਦਿਆਂ ਤੇ ਫੇਰ ਆਪਣੇ ਢਾਲ ਦੀ ਪ੍ਰਾਪਤੀ ਕਰਾਂ, ਜਾਂ ਫਿਰ ਉਸ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਡਰਾਇਆ ਜਾਵੇ।
ਨਤ ਗਾਡੀ ਕਹਿ ਕੂਦ ਪਲਾਵਤ, ਇੱਕ ਤਰ ਤਜ ਦੂਸਰ ਪਰ ਜਾਵਤ।
ਕਹਿੰਦਾ ਸੱਚੇ ਪਾਤਸ਼ਾਹ ਜੇ ਨਾ ਮਾਰਿਆ ਤੇ ਇਹਦਾ ਪਿੱਛਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਜਦੋਂ ਮੈਂ ਫੜਨ ਦੇ ਵਾਸਤੇ ਜਾਣਾ, ਇੱਕ ਟਾਹਣੀ ਤੋਂ ਕੁੱਦਦਾ ਦੂਸਰੀ ਤੇ ਚਲੇ ਜਾਂਦਾ, ਜੇ ਟਾਹਣੀ ਨੂੰ ਵੀ ਫੜਨ ਦਾ ਯਤਨ ਕਰਦਾ ਦੂਸਰੇ ਰੁੱਖ ਤੇ ਛਾਲ ਮਾਰ ਜਾਂਦਾ, ਇਸ ਕਰਕੇ ਸੱਚੇ ਪਾਤਸ਼ਾਹ ਇਹਨੂੰ ਮਾਰਨਾ ਪਵੇ।
ਸੁਣ ਪ੍ਰਭ ਵਰਜਿਓ ਤੁਪਕ ਪ੍ਰਹਾਰਨ, ਆਪ ਬੋਲੇ ਦੇ ਕਰਿਓ ਹਕਾਰਨ।
ਸਤਿਗੁਰਾਂ ਨੇ ਦੂਸਰੀ ਵਾਰੀ ਫਿਰ ਸਿੱਖ ਨੂੰ ਰੋਕਿਆ, ਕਹਿੰਦੇ ਨੇ ਤੁਪਕ ਦਾ ਬੰਦੂਕ ਦਾ ਪ੍ਰਹਾਰ ਨਹੀਂ ਕਰਨਾ, ਨਹੀਂ ਮਾਰਨਾ। ਸਿੱਖ ਫਿਰ ਰੁਕ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪ ਉਸ ਬਾਂਦਰ ਨੂੰ ਕੋਲ ਬੁਲਾਇਆ, ਪੁਚਕਾਰਿਆ।
ਸੁਣ ਪਿੱਖ ਕੇ ਪਲ ਵੰਗਮ ਆਇਓ, ਮੋਦਕ ਕਰ ਪਰ ਤੇ ਬਿਰਮਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਲੱਡੂ ਲੈ ਕੇ ਆਪਣੀ ਹਥੇਲੀ ਦੇ ਉੱਤੇ ਰੱਖ ਲਿਆ ਤੇ ਫਿਰ ਉਸ ਨੂੰ ਬੁਲਾਇਆ ਤੇ ਹਥੇਲੀ ਤੇ ਰੱਖੇ ਹੋਏ ਲੱਡੂ ਦੇ ਉੱਤੇ ਭਰਮ ਗਿਆ ਬਾਂਦਰ ਤੇ ਸਤਿਗੁਰਾਂ ਦੇ ਕੋਲ ਆ ਗਿਆ।
ਸਿਪਰ ਤਰੀ ਸਤ ਗੁਰ ਕੇ ਆਗਾ, ਬੈਠਿਓ ਨਿਕਟ ਹੋਏ ਡਰ ਪਾਗਾ।
ਸਤਿਗੁਰਾਂ ਦੇ ਕੋਲ ਆਣ ਕੇ ਉਸ ਨੇ ਆਪਣੇ ਆਪ ਹੀ ਉਹ ਜਿਹੜੀ ਢਾਲ ਸੀ ਉਹ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕੁਝ ਆਖਿਆ ਨਹੀਂ, ਇਸ ਕਰਕੇ ਉਹਦਾ ਡਰ ਲੱਥ ਗਿਆ ਤੇ ਉਹ ਕੋਲ ਹੀ ਖੜਾ ਰਿਹਾ।
ਸਾਹਿਬ ਫੇਰਿਓ ਸਿਰ ਪਰ ਹਾਥ, ਪੁੰਨ ਹੋਏ ਨਿਕਟ ਨਿਵਾਇਓ ਮਾਤ।
ਕਿਉਂਕਿ ਜਾਨਵਰ ਸਿਰਫ ਪਿਆਰ ਦੇ ਭੁੱਖੇ ਨੇ, ਉਸ ਨੂੰ ਡਰ ਨਹੀਂ ਲੱਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਹੀ ਪ੍ਰੇਮ ਦੇ ਨਾਲ ਉਸ ਬਾਂਦਰ ਦੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਫਿਰ ਜਦੋਂ ਹੱਥ ਫੇਰਿਆ ਤੇ ਉਹਨੇ ਸਤਿਗੁਰਾਂ ਨੂੰ ਮਨ ਨੂੰ ਨਮਸਕਾਰ ਕੀਤੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਉੱਤੋਂ ਮੋਰ ਆਪਣੀ ਚੁੰਝ ਦੇ ਨਾਲ ਪ੍ਰਸ਼ਾਦਾ ਛਕਦਾ। ਬੜੀ ਅਜੀਬ ਗੱਲ ਹੈ, ਕਿਉਂਕਿ ਜਾਨਵਰ ਦੂਰੋਂ ਹੀ ਦੇਖ ਕੇ ਦੌੜ ਜਾਂਦੇ ਨੇ, ਪਰ ਪਿਆਰ ਦੀ ਗੱਲ ਹੈ। ਮੈਂ ਸਿਰਫ ਅਰਜ ਕਰ ਰਿਹਾ ਸੀ, ਸਤਿਗੁਰਾਂ ਦੇ ਕੋਲ ਆਇਆ, ਸਤਿਗੁਰਾਂ ਨੇ ਪਿਆਰ ਦੇ ਨਾਲ ਸਿਰ ਦੇ ਉੱਤੇ ਹੱਥ ਫੇਰਿਆ ਤੇ ਉਸ ਨੇ ਮਨ ਨੂੰ ਨਮਸਕਾਰ ਕੀਤੀ ਸਤਿਗੁਰਾਂ। ਸੇਪਰ ਤਰੀ ਸਤਿਗੁਰ ਕੇ ਆਗਾ ਬੈਠਿਓ ਨਿਕਟ ਹੋਏ ਡਰ ਪਾਗਾ। ਉਹ ਜਿਹੜੀ ਢਾਲ ਸੀ ਉਹ ਵੀ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ, ਡਰ ਉਹਦਾ ਬਿਲਕੁਲ ਖਤਮ ਹੋ ਗਿਆ। ਪੁਣ ਮੋਦਕ ਤਰ ਦੀਨ ਸੇ ਆਗਾ ਲੇ ਕਰ ਸ਼ੀਘਰ ਫਾਂ ਦਿਓ ਪਾਗਾ। ਸਤਿਗੁਰਾਂ ਨੇ ਉਹਦੇ ਅੱਗੇ ਲੱਡੂ ਰੱਖ ਦਿੱਤਾ, ਲੱਡੂ ਨੂੰ ਲੈ ਕੇ ਛੇਤੀ ਦੇ ਨਾਲ ਹੀ ਫਿਰ ਦੌੜ ਕੇ ਚੜ ਗਿਆ ਰੁੱਖ ਦੇ ਉੱਤੇ।
ਸਿਪਰ ਸਿੰਘ ਨੇ ਸੋ ਗੈ ਲਈ ਸਭਨ ਬਿਲੋਕ ਸੁਚੇਤੀ ਕਈ।
ਸਤਿਗੁਰਾਂ ਦਾ ਦਿੱਤਾ ਹੋਇਆ ਲੱਡੂ ਲੈ ਕੇ ਦੌੜ ਗਿਆ, ਢਾਲ ਨੂੰ ਉੱਥੇ ਹੀ ਛੱਡ ਗਿਆ। ਛੇਤੀ ਦੇ ਨਾਲ ਜਿਸ ਸਿੱਖ ਦੀ ਢਾਲ ਸੀ ਉਹਨੇ ਢਾਲ ਨੂੰ ਚੁੱਕ ਲਿਆ ਤੇ ਸਾਰਿਆਂ ਨੇ ਉਸ ਵੇਲੇ ਸੁਚੇਤੀ ਕੀਤੀ ਕਿ ਕੋਈ ਹੋਰ ਬਾਂਦਰ ਆ ਕੇ ਸਾਡੀ ਕੋਈ ਚੀਜ਼ ਨੂੰ ਚੁਰਾ ਨਾ ਲਵੇ, ਚੁੱਕ ਨਾ ਲਵੇ।
ਨਿਜ ਨਿਜ ਵਸਤ ਸੰਭਾਰਨ ਕੀਨ ਨਹੀਂ ਸਮੀਪ ਆਏ ਬੇਦੀਨ।
ਆਪੋ ਆਪਣੀਆਂ ਚੀਜ਼ਾਂ ਦੀ ਸੰਭਾਲ ਕੀਤੀ, ਉਸ ਤੋਂ ਬਾਅਦ ਕਿਸੇ ਵੀ ਸਿੱਖ ਨੇ ਕਿਸੇ ਬਾਂਦਰ ਨੂੰ ਨੇੜੇ ਨਹੀਂ ਟੁੱਕਣ ਦਿੱਤਾ।
ਖਾਣ ਪਾਣ ਕਰ ਨਿਸਾ ਮਝਾਰਾ ਸੋਚ ਸ਼ਨਾਨੇ ਪ੍ਰਭੂ ਪੁਨ ਸਾਰਾ।
ਕਵੀ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਦੇ ਵੇਲੇ ਪ੍ਰਸ਼ਾਦ ਪਾਣੀ ਛਕਿਆ, ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਸੱਚੇ ਪਾਤਸ਼ਾਹ ਜੀ ਇਸ਼ਨਾਨ ਪਾਣੀ ਕਰਕੇ ਅੱਗੇ ਜਾਣ ਦੀ ਤਿਆਰੀ ਕਰਨ ਲੱਗੇ।
ਕੂਚ ਕਰਿਓ ਵੈ ਕਰ ਸਾਵਧਾਨ ਨਿਸ ਬਿਸਰਾਮੇ ਦਿਵਸ ਪਿਆਨੇ।
ਅਗਲੀ ਹੀ ਸਵੇਰ ਮਥੁਰਾ ਤੋਂ ਅੱਗੇ ਦਾ ਕੂਚ ਕੀਤਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਨੂੰ ਕਿਸੇ ਜਗ੍ਹਾ ਦੇ ਉੱਤੇ ਟਿਕ ਜਾਂਦੇ ਨੇ, ਸਵੇਰ ਹੁੰਦੀ ਦੇ ਨਾਲ ਅੱਗੇ ਨੂੰ ਪ੍ਰਸਥਾਨ ਕਰਦੇ ਨੇ, ਅੱਗੇ ਜਾਂਦੇ ਨੇ।
ਗਮਨ ਮਾਰਗ ਪ੍ਰਭੂ ਹਮੇਸ਼ ਚੜ੍ਹੈ ਖਾਲਸਾ ਸੰਗ ਅਸ਼ੇਸ਼।
ਕਵੀ ਜੀ ਲਿਖਦੇ ਨੇ ਨਿੱਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦੇ ਰਸਤੇ ਦੇ ਉੱਤੇ ਜਾ ਰਹੇ ਨੇ, ਉਧਰ ਨੂੰ ਜਾਂਦੇ ਨੇ ਤੇ ਸਤਿਗੁਰਾਂ ਦੇ ਨਾਲ ਸਾਰਾ ਜਿਹੜਾ ਖਾਲਸਾ ਹੈ ਉਹ ਵੀ ਜਾ ਰਿਹਾ।
ਇੱਕ ਦਿਨ ਚਲੇ ਜਾਹੇ ਗੁਰ ਮਾਰਗ ਲੱਗੀ ਪਿਆਸ ਬੂਝੋ ਤਬ ਬਾਰਗ।
ਇੱਕ ਦਿਨ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਅੱਗੇ ਜਾ ਰਹੇ ਸਨ, ਰਸਤੇ ਦੇ ਵਿੱਚ ਸਤਿਗੁਰਾਂ ਨੂੰ ਪਿਆਸ ਲੱਗੀ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਕੋਈ ਪਾਣੀ ਕੋਲ ਹੈ ਜਾਂ ਕਿਤੇ ਲਾਗੇ ਕਿਸੇ ਪਾਣੀ ਦਾ ਪ੍ਰਬੰਧ ਹੋ ਸਕਦਾ ਹੈ।
ਗ੍ਰਾਮ ਹਿੰਦੂਆਂ ਦਿਜ ਗ੍ਰਹਿ ਰਹਿ ਸੁੰਦਰ ਬਾਰ ਤਿੰਨੋਂ ਕੇ ਹੈ।
ਕਿਸੇ ਸਿੱਖ ਨੇ ਅਰਜ ਕੀਤੀ ਕਿ ਲਾਗੇ ਹੀ ਇੱਕ ਹਿੰਦੂਆਂ ਦਾ ਪਿੰਡ ਹੈ, ਉਸ ਪਿੰਡ ਦੇ ਵਿੱਚ ਇੱਕ ਪੰਡਿਤ ਤੇ ਪੰਡਤਾਣੀ ਰਹਿੰਦੇ ਨੇ, ਕਹਿੰਦੇ ਉਹਨਾਂ ਦਾ ਘਰ ਵੀ ਪਵਿੱਤਰ ਹੈ, ਉਹਨਾਂ ਦੇ ਘਰੋਂ ਚੰਗਾ ਪਾਣੀ ਮਿਲ ਸਕਦਾ।
ਤਾਵੇ ਇੱਕ ਸਿੰਘ ਤੁਰੰਗ ਤਵਾਏ ਖੋਜਿਓ ਜਲ ਸੀਤਲ ਕੋ ਲਿਆਏ।
ਉਸ ਵੇਲੇ ਸੁਣ ਕੇ ਇੱਕ ਸਿੱਖ ਨੇ ਛੇਤੀ ਦੇ ਨਾਲ ਘੋੜੇ ਨੂੰ ਦੜਾਇਆ, ਉਸ ਪਿੰਡ ਦੇ ਵਿੱਚ ਪਹੁੰਚ ਗਿਆ ਤੇ ਲੱਭ ਕੇ ਸਤਿਗੁਰਾਂ ਦੇ ਛਕਣ ਦੇ ਵਾਸਤੇ ਠੰਡਾ ਪਾਣੀ ਲੈ ਕੇ ਆਇਆ।
ਆਣ ਮਿਲਿਓ ਸਤਿਗੁਰੂ ਅਗਾਰੀ ਬੂਝੋ ਕਿਸ ਕੇ ਗ੍ਰਹਿ ਕੋ ਬਾਰੀ।
ਛੇਤੀ ਹੀ ਪਾਣੀ ਲੈ ਕੇ ਮੁੜ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਹ ਗ੍ਰਹਿ ਕੋ ਬਾਰੀ, ਕਹਿੰਦੇ ਨੇ ਕਿਹੜੇ ਘਰ ਦਾ ਪਾਣੀ ਲੈ ਕੇ ਆਏ।
ਹਾਥ ਜੋਰ ਕਰ ਸਿੰਘ ਬਤਾਇਓ ਇੱਕ ਦਿਜਨੀ ਕੇ ਗ੍ਰਹਿ ਤੇ ਲਿਆਇਓ।
ਹੱਥ ਜੋੜ ਕੇ ਸਿੱਖ ਨੇ ਆਖਿਆ ਸੱਚੇ ਪਾਤਸ਼ਾਹ ਸ਼ੰਕਾ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਪਾਣੀ ਬੜਾ ਪਵਿੱਤਰ ਹੈ, ਸੱਚੇ ਪਾਤਸ਼ਾਹ ਮੈਂ ਪੰਡਤਾਂ ਦੇ ਘਰ ਦੇ ਵਿੱਚੋਂ ਲੈ ਕੇ ਆਇਆ।
ਕਹਿੰਦਾ ਜੀ ਤਨ ਜਾ ਤਨ ਜਨਾ ਬਾਲਕ ਕੋਈ ਜਾਂ ਤੇ ਸੁੱਚ ਏਕਲ ਰਹੇ ਸੋਈ।
ਕਹਿੰਦਾ ਸੱਚੇ ਪਾਤਸ਼ਾਹ ਜੂਠਾ ਹੋਣ ਦੀ ਅਪਵਿੱਤਰ ਹੋਣ ਦੀ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ। ਕਹਿੰਦਾ ਉਹ ਪੰਡਤ ਤੇ ਪੰਡਤਾਣੀ ਦੋਵੇਂ ਜੀ ਨੇ, ਉਹਨਾਂ ਦੇ ਘਰ ਨਾ ਛੋਟਾ ਕੋਈ ਬਾਲਕ ਹੈ, ਭਾਵ ਨਾ ਕੁੜੀ ਆ ਨਾ ਮੁੰਡਾ, ਕੋਈ ਬੱਚਾ ਹੈ ਹੀ ਨਹੀਂ ਉਹਨਾਂ ਦੇ ਘਰ, ਇਸ ਕਰਕੇ ਸੱਚੇ ਪਾਤਸ਼ਾਹ ਇਕੱਲੇ ਰਹਿੰਦੇ ਨੇ, ਇਹ ਪਾਣੀ ਬੜਾ ਸੁੱਚਾ।
ਸੁਣ ਕਰ ਘਰ ਤੇ ਪਾਰਿਓ ਕਟੋਰਾ, ਗੇਰ ਦੀਨ ਤੂਰਨ ਤਰ ਓਰਾ।
ਜਦੋਂ ਉਸਨੇ ਆਖਿਆ ਜੀ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਹੀ ਨਹੀਂ ਹੈ ਜਿਹਨੇ ਕਿਤੇ ਪਾਣੀ ਨੂੰ ਹੱਥ ਲਾ ਕੇ ਜੂਠਾ ਕਰਨਾ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੇਤੀ ਦੇ ਨਾਲ ਹੀ ਕਟੋਰਾ ਪੁੰਜੇ, ਮੁੱਦਾ ਮਾਰ ਦਿੱਤਾ, ਪਾਣੀ ਸਾਰਾ ਡੋਲ ਦਿੱਤਾ।
ਦਇਆ ਸਿੰਧ ਬੋਲੇ ਜਲ ਡਾਰ, ਤਿਸਕੋ ਗ੍ਰਹਿ ਕੇ ਸ਼ੁੱਧ ਨਾ ਬਾਰ।
ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪਾਣੀ ਪੀਣ ਦੇ ਯੋਗ ਨਹੀਂ ਹੈ। ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਪੰਡਿਤ ਤੇ ਪੰਡਤਾਣੀ ਦਾ ਜਿਹੜਾ ਘਰ ਹੈ ਨਾ, ਉਹਦਾ ਪਾਣੀ ਅਸੀਂ ਨਹੀਂ ਪੀਣਾ। ਕਹਿੰਦੇ ਨੇ ਪਾਣੀ ਸ਼ੁੱਧ ਨਹੀਂ ਹੈ, ਇਹ ਅਪਵਿੱਤਰ ਹੈ।
ਏਕ ਲਕਹਾ ਸੋਚਤਾ ਤਰਨੀ, ਬਹੁਤੇ ਬਾਲ ਤਹਾਂ ਸ਼ੁੱਧ ਬਰਨੀ।
ਕਹਿੰਦੇ ਨੇ ਕੀ ਹੋ ਗਿਆ ਜੇ ਪੰਡਿਤ ਤੇ ਪੜਤਾਣੀ ਨੇ ਇਕੱਲੇ ਦੇ ਨਾਲ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁੱਚਤਾ ਨਹੀਂ ਹੋ ਜਾਂਦੀ, ਪਵਿੱਤਰਤਾ ਨਹੀਂ ਹੋ ਜਾਂਦੀ।
ਬਹੁਤੇ ਬਾਲ ਤਹਾਂ ਸ਼ੁੱਧ ਬਰਨੀ,
ਕਹਿੰਦੇ ਨੇ ਉੱਥੇ ਸੁੱਚਾ ਪਾਣੀ ਹੁੰਦਾ ਹੈ ਜਿੱਥੇ ਛੋਟੇ ਛੋਟੇ ਬਾਲ ਬੱਚੇ ਹੁੰਦੇ ਨੇ।
ਭਗਤੀ ਸ਼ੁੱਧ ਨਹੀਂ ਸ਼ੁੱਧ ਆਚਾਰ,
ਗੁਰੂ ਜੀ ਕਹਿੰਦੇ ਨੇ ਨਾ ਉਸਦੀ ਭਗਤੀ ਸ਼ੁੱਧ ਹੈ ਤੇ ਨਾ ਹੀ ਉਸਦਾ ਆਚਾਰ ਸ਼ੁੱਧ ਹੈ।
ਬਹੁਤੇ ਗ੍ਰਸਤੀ ਸ਼ੁੱਧ ਨਾ ਬਾਲ,
ਜਿਨ੍ਹਾਂ ਗ੍ਰਸਤੀਆਂ ਦੇ ਘਰ ਦੇ ਵਿੱਚ ਬਾਲਕ ਨਹੀਂ ਹੁੰਦੇ, ਛੋਟੇ ਬਾਲ ਨਹੀਂ ਹੁੰਦੇ, ਗੁਰੂ ਜੀ ਕਹਿੰਦੇ ਨੇ ਕਿ ਉਸ ਗ੍ਰਸਤੀ ਦਾ ਪਾਣੀ ਪੀਣਾ ਯੋਗ ਨਹੀਂ ਹੈ, ਭਾਵ ਉਹ ਕਦੇ ਸ਼ੁੱਧ ਨਹੀਂ ਹੋ ਸਕਦਾ।
ਸਾਧਨ ਸ਼ੋਧ ਗ੍ਰਸਤੀ ਜਹ ਬਹੁਤੇ, ਏਕਲ ਕਰ ਤ੍ਰਿਗ ਦ੍ਰੇਵ ਨਾ ਪੁਗਤੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੱਚਿਆਂ ਦੇ ਨਾਲ ਗ੍ਰਸਤੀ ਦਾ ਜਿਹੜਾ ਘਰ ਹੈ ਉਹ ਪਵਿੱਤਰ ਨਹੀਂ ਹੋ ਜਾਂਦਾ। ਬੱਚੇ ਭਗਵਾਨ ਦਾ ਰੂਪ ਹੁੰਦੇ ਨੇ, ਉਹ ਹਮੇਸ਼ਾ ਪਵਿੱਤਰ ਹੁੰਦੇ ਨੇ।
ਏਕਲ ਕਰ ਤ੍ਰਿਗ ਦੇਵ ਨਾ ਪੁਗਤੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਕੱਲੇ ਘਰ ਨੂੰ ਤ੍ਰਕਾਰ ਹੈ ਜਿਸ ਦਾ ਅੰਨ ਦੇਵਤੇ ਵੀ ਨਹੀਂ ਖਾਂਦੇ ਤੇ ਅਸੀਂ ਪਾਣੀ ਕਿਉਂ ਪੀਏ।
ਸਦਨ ਸ਼ੁੱਧ ਗ੍ਰਸਤੀ ਬਹੁ ਵਸਤੇ,
ਉਹੀ ਸਦਨ ਸ਼ੁੱਧ ਹੈ, ਉਹੀ ਪਾਕ ਹੈ, ਉਹ ਪਵਿੱਤਰ ਹੈ ਜਿਹਦੇ ਘਰ ਦੇ ਵਿੱਚ ਬੱਚੇ ਨੇ।
ਸਾਧੂ ਏਕਾ ਕੀ ਪਾਲਾ, ਸ਼ੁੱਧ ਦੇਹ ਮਨ ਸ਼ੁੱਧ ਗ੍ਰਹਿ ਬਹੁਤੇ ਸ਼ੁੱਧ ਕਰ ਸੁਚ ਤਨ ਮਨ ਓ ਬੁੱਧ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜੇ ਸਾਧੂ ਹੋਵੇ, ਗ੍ਰਸਤੀ ਨਾ ਹੋਵੇ, ਉਹ ਇਕੱਲਾ ਹੀ ਚੰਗਾ ਹੁੰਦਾ ਹੈ, ਉਹਦੀ ਦੇਹ ਵੀ ਸ਼ੁੱਧ ਹੁੰਦੀ ਹੈ, ਉਹਦਾ ਮਨ ਵੀ ਪਵਿੱਤਰ ਹੁੰਦਾ ਹੈ। ਪਰ ਕਹਿੰਦੇ ਨੇ ਜੇਕਰ ਗ੍ਰਸਤੀ ਹੋਵੇ ਤੇ ਗ੍ਰਸਤੀ ਦੇ ਘਰ ਦੇ ਵਿੱਚ ਬੱਚੇ ਹੋਣ ਤਾਂ ਹੀ ਉਹਦੀ ਸੁੱਚਤਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਗ੍ਰਸਤੀ ਦਾ ਘਰ ਸ਼ੁੱਧ ਤਾਂ ਹੈ ਜੇ ਬਹੁਤੇ ਬੱਚੇ ਹੋਣ, ਉਸਦਾ ਤਨ ਤੇ ਬੁੱਧੀ ਵੀ ਸੁੱਚੇ ਹੋ ਜਾਂਦੇ ਨੇ। ਕਹਿਣ ਤੋਂ ਭਾਵ ਇਹ ਨਹੀਂ ਸਤਿਗੁਰਾਂ ਦਾ ਕਿ ਗ੍ਰਸਤੀ ਦੇ ਬਹੁਤ ਜ਼ਿਆਦਾ ਬੱਚੇ ਹੋਣ, ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਗ੍ਰਸਤੀ ਮਾਰਗ ਧਨਤਾ ਦੇ ਯੋਗ ਹੈ, ਗ੍ਰਸਤੀ ਮਾਰਗ ਦੇ ਵਿੱਚ ਬੱਚੇ ਹੁੰਦੇ ਨੇ ਤੇ ਉਹਨਾਂ ਛੋਟਿਆਂ ਬੱਚਿਆਂ ਨੂੰ ਅਪਵਿੱਤਰ ਨਹੀਂ ਜਾਣਨਾ ਚਾਹੀਦਾ, ਉਹ ਪਵਿੱਤਰ ਹੀ ਹੁੰਦੇ ਨੇ।
ਇਮ ਕਹਿ ਅਗਲੇ ਗ੍ਰਾਮ ਸਿਰਾਰੇ, ਹੇਰ ਕੂਪ ਤੇ ਨੀਰ ਨਿਕਾਰੇ।
ਸਤਿਗੁਰਾਂ ਨੇ ਨਾ ਪੀਤਾ ਪਾਣੀ, ਡੋਲ ਦਿੱਤਾ। ਇਸ ਤੋਂ ਬਾਅਦ ਸਤਿਗੁਰੂ ਜੀ ਅੱਗੇ ਚੱਲੇ, ਅੱਗੇ ਇੱਕ ਪਿੰਡ ਆਇਆ, ਉੱਥੇ ਖੂਹ ਦੇ ਵਿੱਚੋਂ ਸਤਿਗੁਰਾਂ ਦੇ ਪੀਣ ਦੇ ਵਾਸਤੇ ਪਾਣੀ ਕੱਢਿਆ।
ਧਾਰਿਓ ਕਟੋਰਾ ਪੀ ਤ੍ਰਿਪਤਾਏ, ਨਗਰੇ ਆਗਰੇ ਸਮੁਖ ਸਦਾਏ।
ਕਟੋਰਾ ਸਤਿਗੁਰਾਂ ਦੇ ਅੱਗੇ ਕੀਤਾ, ਸਤਿਗੁਰਾਂ ਨੇ ਖੂਹ ਦਾ ਜਲ ਛਕਿਆ, ਤ੍ਰਿਪਤ ਹੋਏ, ਰੱਜ ਕੇ ਫਿਰ ਆਗਰੇ ਦੇ ਵੱਲ ਅੱਗੇ ਨੂੰ ਪ੍ਰਸਥਾਨ ਕੀਤਾ।
ਪੰਥ ਉਲੰਘ ਗਏ ਬਹੁ ਤੇਰਾ, ਜੋ ਜਨ ਚਲਨ ਰੱਖਿਓ ਲਖ ਨੇਰਾ।
ਰਸਤੇ ਦੇ ਉੱਤੇ ਚੱਲੇ ਨੇ, ਆਗਰੇ ਵੱਲ ਸਤਿਗੁਰੂ ਜੀ ਜਾ ਰਹੇ ਨੇ,
ਜੋ ਜਨ ਚਲਨ ਲਹਿਓ ਲਖ ਨੇਰਾ।
ਹੁਣ ਆਗਰਾ ਇੱਥੋਂ ਕਰੀਬ ਇੱਕ ਯੋਜਨ ਦੇ ਕਰੀਬ ਹੈ, ਇੱਕ ਯੋਜਨ ਕਰੀਬ 4 ਕੋਹ ਦੀ ਦੂਰੀ ਨੂੰ ਆਖਿਆ ਜਾਂਦਾ ਹੈ, ਕੋਹ 20 ਕਿਲੋਮੀਟਰ ਦੇ ਨਾਲੋਂ ਵੱਡਾ ਹੁੰਦਾ ਹੈ। ਹੁਣ 4 ਕੋਹ ਦੀ ਦੂਰੀ ਦੇ ਉੱਤੇ ਸਤਿਗੁਰੂ ਜੀ ਪਹੁੰਚ ਗਏ ਨੇ, ਉੱਥੋਂ 4 ਕੋਹ ਚੱਲਣ ਦੇ ਨਾਲ ਆਗਰੇ ਪਹੁੰਚ ਜਾਣਗੇ।
ਡੇਰਾ ਕਰੇ ਉਥਾਨ ਸੁੱਠ ਹੇਰਾ, ਤ੍ਰਿਣ ਦਾਣਾ ਅਨਵਾਏ ਕਨੇਰਾ।
ਸਤਿਗੁਰਾਂ ਨੇ ਉੱਥੇ ਚੰਗੀ ਜਗ੍ਹਾ ਜਾਣ ਕੇ ਡੇਰਾ ਲਾ ਲਿਆ। ਘੋੜਿਆਂ ਦੇ ਛਕਣ ਦੇ ਵਾਸਤੇ ਜਿਹੜਾ ਘਾਹ ਪੱਠਾ ਸੀ ਉਹ ਬਹੁਤਾ ਸਾਰਾ ਲਿਆਂਦਾ ਗਿਆ। ਸੁਪਤ ਜਥਾ ਸੁਖ ਰਾਤ ਬਿਤਾਈ, ਨਗਰੇ ਆਗਰੇ ਸੁਧ ਚਲ ਆਈ। ਸਤਿਗੁਰੂ ਜੀ ਨੇ ਉਸ ਜਗ੍ਹਾ ਦੇ ਉੱਤੇ ਰਾਤ ਸੁਖ ਦੇ ਨਾਲ ਬਤੀਤ ਕੀਤੀ। ਇੰਨੇ ਚਿਰ ਨੂੰ ਆਗਰੇ ਨਗਰ ਦੇ ਵਿੱਚ ਵੀ ਖਬਰ ਪਹੁੰਚੀ ਕਿ ਸਤਿਗੁਰੂ ਜੀ ਲਾਗੇ ਆਏ ਹੋਏ ਨੇ। ਜਗਤ ਗੁਰੂ ਭਗਵਾਨ ਛਬੀਲਾ, ਦਾਸਨ ਕੋ ਦੁਖ ਦਾਨ ਹਠੀਲਾ। ਕਹਿੰਦੇ ਨੇ ਜਗਤ ਦਾ ਜੋ ਗੁਰੂ ਹੈ, ਜੋ ਭਗਵਾਨ ਹੈ, ਜਿਹੜਾ ਛਬੀਲਾ ਹੈ, ਦਾਸਾਂ ਨੂੰ ਸੁਖਾਂ ਦਾ ਦਾਨ ਦੇਣ ਵਾਲਾ ਹੈ, ਜੋ ਹਠੀ ਸਤਿਗੁਰੂ ਗੋਬਿੰਦ ਸਿੰਘ ਹੈ, ਉਹ ਲਾਗੇ ਆਇਆ ਹੋਇਆ ਇਹ ਨਗਰ ਦੇ ਵਿੱਚ ਖਬਰ ਪਹੁੰਚੀ। ਕਿਰਪਾ ਕਰਤ ਸੋ ਤਬ ਚੱਲ ਆਏ, ਚਤਰ ਕੋਸ ਪਰ ਸਿਵਰ ਲਗਾਏ। ਆਗਰੇ ਦੇ ਵਿੱਚ ਖਬਰ ਪਹੁੰਚੀ ਹੈ ਕਿ ਕਿਰਪਾ ਨੂੰ ਧਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਗਰੇ ਨਗਰ ਦੇ ਕੋਲ ਪਹੁੰਚੇ ਹੋਏ ਨੇ। ਕਰੀਬ 4 ਕੋਹਾਂ ਦੀ ਦੂਰੀ ਦੇ ਉੱਤੇ ਉਹਨਾਂ ਨੇ ਆਪਣਾ ਡੇਰਾ ਲਾਇਆ। ਮਹਿਮਾ ਜਾਣਤ ਜੌਣ ਵਿਸਾਲਾ, ਸੁਣ ਆਨੰਦ ਹੋਏ ਤਤਕਾਲਾ। ਕਹਿਣ ਤੋਂ ਪਾਵੇ ਹੈ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦੇ ਸੀ, ਵੱਡੀ ਮਹਿਮਾ ਨੂੰ, ਉਹਨਾਂ ਦੇ ਮਨ ਦੇ ਵਿੱਚ ਆਨੰਦ ਹੋਇਆ ਬੜੀ ਛੇਤੀ ਦੇ ਨਾਲ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇੜੇ ਹੀ ਆਏ ਹੋਏ ਨੇ।
ਬਾਗ ਅਜਾਇਬ ਕੇ ਬਿਖੇ, ਉੱਤਰ ਕੀਨ ਬਿਸਰਾਮ, ਨਿਸਬਤਾਏ ਕਰ ਤਿਆਰ ਪੇ, ਚਲਨ ਆਗਰੇ ਤਾਮ।
ਇੱਕ ਸੁੰਦਰ ਬਾਗ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਵਿਸ਼ਰਾਮ ਕਰਨ ਦੇ ਵਾਸਤੇ, ਆਰਾਮ ਕਰਨ ਦੇ ਵਾਸਤੇ ਠਹਿਰ ਗਏ ਨੇ। ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਬਾਗ ਦੇ ਵਿੱਚ ਹੀ ਬਤੀਤ ਕੀਤੀ। ਅਗਲੀ ਜਦੋਂ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਗਰੇ ਦੇ ਵੱਲ ਫੇਰ ਚੱਲ ਪਏ।
ਹੈ ਅਰੋਹ ਕਰ ਸਤਿਗੁਰ ਚਾਲੇ, ਦੇਖਿਓ ਪੁਰ ਟਿਗ ਬਾਗ ਵਿਸਾਲੇ।
ਸਤਿਗੁਰੂ ਜੀ ਅਗਲੀ ਸਵੇਰ ਘੋੜੇ ਤੇ ਫੇਰ ਸਵਾਰ ਹੋਏ, ਆਗਰੇ ਦੇ ਵੱਲ ਜਾ ਰਹੇ ਨੇ। ਰਸਤੇ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਬਾਗ ਆਇਆ ਤੇ ਸਤਿਗੁਰਾਂ ਨੇ ਅਗਲੇ ਦਿਨ ਵੀ ਬਾਗ ਦੇ ਵਿੱਚ ਹੀ ਡੇਰਾ ਲਾ ਲਿਆ।
ਉੱਤਰ ਤੁਰੰਗਮ ਦੀਏ ਲਗਾਏ, ਫਿਰ ਪੇ ਕੁਛ ਆਰਾਮ ਕੋ ਪਾਏ।
ਘੋੜਿਆਂ ਤੋਂ ਕਾਠੀਆਂ ਲਾਈਆਂ ਗਈਆਂ, ਆਰਾਮ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਸ ਬਾਗ ਦੇ ਵਿੱਚ ਇਸ ਤਰ੍ਹਾਂ ਡੇਰਾ ਲੱਗਾ।
ਹੋਤੋ ਖਾਨ ਖਾਨਾ ਇੱਕ ਖਾਨ, ਪ੍ਰਾਤ ਨ ਅਕਬਰ ਕੋ ਇਹ ਆਨ।
ਭਾਈ ਸੰਤੋਖ ਸਿੰਘ ਜੀ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਉਸ ਜਗ੍ਹਾ ਦੇ ਉੱਤੇ ਇੱਕ ਖਾਨ ਖਾਨਾ ਨਾਂ ਦਾ ਖਾਨ ਪਠਾਨ ਰਹਿੰਦਾ ਸੀ, ਪ੍ਰਾਤ ਨਾ ਅਕਬਰ ਕੋ। ਕਹਿੰਦੇ ਨੇ ਉਹ ਅਕਬਰ ਦਾ ਭਰਾ ਨਹੀਂ ਸੀ, ਕਿਉਂਕਿ ਇੱਕ ਅਕਬਰ ਦੇ ਭਰਾ ਦਾ ਨਾਮ ਹੀ ਸੀ ਖਾਨ ਖਾਨਾ। ਇਹ ਕੋਈ ਹੋਰ ਖਾਨ ਸੀ, ਅਕਬਰ ਦਾ ਭਰਾ ਨਹੀਂ ਸੀ, ਉਹ ਲਾਗੇ ਉੱਥੇ ਰਹਿੰਦਾ ਸੀ।
ਗੁਰ ਕਰ ਕੀ ਮਹਿਮਾ ਕੁਛ ਜਾਣੇ, ਗੁਰ ਆਗਵਨ ਸੁਣਿਓ ਤਿਸ ਕਾਨੇ।
ਉਹ ਜੋ ਖਾਨ ਸੀ ਜਿਹਦਾ ਨਾਂ ਸੀ ਖਾਨ ਖਾਨਾ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰੂ ਦੀ ਘਰ ਦੀ ਮਹਿਮਾ ਨੂੰ ਥੋੜਾ ਬਹੁਤਾ ਜਾਣਦਾ ਸੀ। ਉਸ ਨੂੰ ਵੀ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਏ ਹੋਏ ਨੇ।
ਨਿਜ ਸਮੀਪਤੇ ਲੋਕ ਪਠਾਏ, ਪ੍ਰਭ ਟਿਗ ਪਹੁੰਚੇ ਬਿਨ ਸੁਣਾਏ।
ਖਾਨ ਖਾਨਾ ਨੇ ਆਪਣੇ ਦਾਸਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ ਔਰ ਉਹਨੇ ਆਖਿਆ ਕਿ ਸਤਿਗੁਰਾਂ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ।
ਕਹਿਓ ਖਾਨ ਖਾਨਾ ਕਰ ਜੋਰ, ਦੀਜੈ ਦਰਸ ਆਏ ਇਤ ਹੋਰ।
ਉਹਨਾਂ ਨੇ ਆਣ ਕੇ ਆਖਿਆ ਕਿ ਸੱਚੇ ਪਾਤਸ਼ਾਹ, ਖਾਨ ਖਾਨਾ ਨੇ ਤੁਹਾਡੇ ਅੱਗੇ ਅਰਜ ਕੀਤੀ ਹੈ ਕਿ ਕਿਰਪਾ ਕਰਕੇ ਇਸ ਪਾਸੇ ਆਣ ਕੇ ਮੈਨੂੰ ਦਰਸ਼ਨ ਦੇਣ ਗੁਰੂ ਜੀ।
ਡੇਰੇ ਸਹਿਤ ਆਵਾਵਨ ਕਰੇ, ਚੜੀਏ ਪ੍ਰਭੂ ਸੁਖ ਬਹੁਤ ਥਿਰੇ।
ਖਾਨ ਖਾਨਾ ਦੇ ਦਾਸਾਂ ਨੇ ਅਰਜ ਕੀਤੀ ਕਿ ਡੇਰੇ ਦੇ ਸਮੇਤ
ਤੁਹਾਨੂੰ ਉਹ ਉੱਥੇ ਬੁਲਾ ਰਿਹਾ ਹੈ। ਸੱਚੇ ਪਾਤਸ਼ਾਹ ਤੁਸੀਂ ਆਪਣੇ ਡੇਰੇ ਦੇ ਸਮੇਤ ਆਪਣੇ ਸਾਥੀਆਂ ਦੇ ਸਣੇ ਉੱਥੇ ਜਾ ਕੇ ਡੇਰਾ ਲਾਓ, ਉਧਰ ਠਹਿਰਿਆ ਤੁਹਾਨੂੰ ਬਹੁਤ ਜ਼ਿਆਦਾ ਸੁੱਖ ਹੋਵੇਗਾ। ਕਰੋ ਆਰਾਮ ਤਹਾਂ ਚੱਲ ਘਨੇ, ਇਹਤੇ ਆਦਕ ਤੁਮ ਸੋ ਬਚ ਪਣੇ। ਕਹਿੰਦੇ ਨੇ ਕਿ ਉਸ ਖਾਨ ਖਾਨਾ ਨੇ ਇਸ ਤਰ੍ਹਾਂ ਦੇ ਤੁਹਾਨੂੰ ਬਚਨ ਕੀਤੇ ਨੇ ਕਿ ਤੁਸੀਂ ਮੇਰੇ ਕੋਲ ਆਣ ਕੇ ਆਰਾਮ ਕਰੋ। ਸ੍ਰੀ ਗੁਰ ਸੁਨ ਕਰ ਪੇ ਅਸਵਾਰ, ਸਿੰਘ ਸੰਗ ਸਭ ਸ਼ਸਤਰਨ ਧਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਅਰਜ ਨੂੰ ਪ੍ਰਵਾਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋ ਕੇ ਉਸ ਪਾਸੇ ਚੱਲੇ ਨੇ। ਸਿੰਘ ਵੀ ਜਿੰਨੇ ਸ਼ਸਤਰ ਧਾਰੀ ਸੀ ਉਹ ਸਤਿਗੁਰਾਂ ਦੇ ਨਾਲ ਚੱਲ ਪਏ। ਲਸ਼ਕਰ ਬਾਦਸ਼ਾਹ ਬਹੁ ਤੇਰਾ, ਡਹਕਾ ਬਾਗ ਅਜਬ ਇੱਕ ਹੀਰਾ। ਜਿੱਥੇ ਬਾਦਸ਼ਾਹ ਦਾ ਬਹੁਤ ਜ਼ਿਆਦਾ ਲਸ਼ਕਰ ਸੀ, ਜਿੱਥੇ ਉਹਨਾਂ ਦਾ ਡੇਰਾ ਸੀ, ਭਾਵ ਕਿ ਉਹ ਜਿਹੜਾ ਰਸਤੇ ਦੇ ਵਿੱਚ ਹੀ ਬਾਗ ਸੀ, ਉਸੇ ਜਗ੍ਹਾ ਦੇ ਉੱਤੇ ਹੀ ਉਹ ਜਿਹੜਾ ਖਾਣ ਖਾਨਾ ਹੈ ਉਹ ਰਹਿੰਦਾ ਸੀ। ਪਏ ਪਰਵੇਸ਼ ਤਿਸੀ ਮੈਂ ਜਾਏ, ਹੁਤੋ ਖਾਨ ਖਾਨਾ ਤਿਸ ਥਾਏ। ਸਤਿਗੁਰੂ ਜੀ ਜਿੱਥੇ ਖਾਣ ਖਾਨਾ ਰਹਿੰਦਾ ਸੀ ਉਸ ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ। ਸੁਣਿਓ ਕਾਨ ਤਿੰਨ ਗੁਰ ਅਗਵਾਨੂ, ਚਲਿਓ ਤੁਰ ਤੇ ਆਗੇ ਤਜ ਪਵਨੂ। ਜਦੋਂ ਸਤਿਗੁਰਾਂ ਦਾ ਆਉਣਾ ਸੁਣਿਆ ਉਸ ਵੇਲੇ ਛੇਤੀ ਦੇ ਨਾਲ ਉਹ ਖਾਨ ਉੱਠਿਆ, ਆਪਣੇ ਆਸਣ ਨੂੰ ਛੱਡ ਕੇ ਸਤਿਗੁਰਾਂ ਦੇ ਵੱਲ ਪਹੁੰਚਿਆ।
ਪਗ ਪੰਕਜ ਪਰ ਸੇ ਤਬ ਜਾਏ, ਬੇਨਤੀ ਬੋਲਿਓ ਸੀਸ ਟਿਕਾਏ। ਜਾ ਕੇ ਉਸ ਖਾਨ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਮਸਤਕ ਨੂੰ ਰੱਖਿਆ ਤੇ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਅਰਜ ਕੀਤੀ। ਕਹਿੰਦਾ ਜਾਣ ਆਪਣੋ ਦਰਸ਼ਨ ਦੇਨ, ਕਿਰਪਾ ਧਾਰ ਸੋ ਕਿਰਤਾਰਥ ਕੇਨ। ਕਹਿੰਦਾ ਹੇ ਗਰੀਬ ਨਵਾਜ, ਤੁਸੀਂ ਮੈਨੂੰ ਦੇਨ ਜਾਣ ਕੇ, ਆਪਣਾ ਦਾਸ ਜਾਣ ਕੇ ਮੇਰੇ ਤੇ ਬਹੁਤੀ ਕਿਰਪਾ ਕੀਤੀ ਹੈ ਤੇ ਮੇਰੇ ਡੇਰੇ ਤੇ ਮੇਰੇ ਕੋਲ ਆ ਕੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ, ਨਿਹਾਲ ਕੀਤਾ ਹੈ।
ਹਾਥ ਜੋਰ ਤਬ ਬਿਨਾ ਬਖਾਨੀ, ਮਮ ਸਰੀਰ ਮੈਂ ਬ੍ਰਿਥਾ ਮਹਾਨੀ।
ਖਾਨ ਨੇ ਹੱਥ ਜੋੜ ਕੇ ਅਰਜ ਕੀਤੀ, ਸੱਚੇ ਪਾਤਸ਼ਾਹ ਮੇਰੇ ਮਨ ਦੇ ਅੰਦਰ ਕੋਈ ਚਿਤਵਣਾ ਹੈ, ਕੋਈ ਬ੍ਰਿਥਾ ਹੈ, ਭਾਵ ਕਿ ਮੇਰੇ ਮਨ ਦੇ ਅੰਦਰ ਕੋਈ ਸ਼ੰਕਾ ਹੈ, ਸੱਚੇ ਪਾਤਸ਼ਾਹ ਉਹ ਸ਼ੰਕਾ ਦੂਰ ਨਹੀਂ ਹੁੰਦੀ, ਮੈਂ ਬੜਾ ਦੁਖੀ।
ਰਾਵਰ ਕੀ ਕਰਨਾ ਤੇ ਜਾਏ, ਰਹੋ ਪ੍ਰਤੀਖਤ ਮੈਂ ਚਿਤ ਲਾਏ।
ਕਹਿੰਦਾ ਹੈ ਕਿ ਮੇਰੇ ਮਨ ਦੀ ਜਿਹੜੀ ਬ੍ਰਿਥਾ ਹੈ ਉਸ ਨੂੰ ਸੱਚੇ ਪਾਤਸ਼ਾਹ ਤੁਸੀਂ ਦੂਰ ਕਰ ਸਕਦੇ ਹੋ, ਤੁਹਾਡੀ ਕਿਰਪਾ ਦੇ ਨਾਲ ਉਹ ਦੂਰ ਹੋ ਸਕਦੀ ਹੈ, ਇਸੇ ਕਰਕੇ ਮੈਂ ਤੁਹਾਡੀ ਉਡੀਕ ਵੀ ਕਰ ਰਿਹਾ ਸੀ ਤੇ ਤੁਹਾਨੂੰ ਕੋਲ ਵੀ ਬੁਲਾਇਆ।
ਸੁਣ ਗੁਰ ਕਹੇ ਉਹਨਾਂ ਆਬੇ ਰਹਿ, ਹਮ ਸੋ ਮਿਲਣ ਅੰਤ ਹੈ।
ਜਦੋਂ ਉਸਨੇ ਇਸ ਤਰ੍ਹਾਂ ਦੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੁਣ ਅਸੀਂ ਆ ਗਏ ਆ, ਤੇਰੇ ਮਨ ਦੀ ਜਿਹੜੀ ਇਹ ਪੀੜਾ ਹੈ ਇਹ ਦੂਰ ਜਾਂਦੀ ਰਹੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਮ ਸੋ ਮਿਲਣ ਅੰਤ ਇਹ ਹੈ, ਭਾਵ ਕਿ ਸਾਡਾ ਤੈਨੂੰ ਮਿਲਣਾ ਤੇ ਇਸ ਦੁਬਧਾ ਦਾ ਦੂਰ ਹੋਣਾ ਇਹਨਾਂ ਦਾ ਮੇਲ ਹੈ। ਅਸੀਂ ਇੱਥੇ ਆਏ ਆ, ਹੁਣ ਤੈਨੂੰ ਦੁਬਧਾ ਦੀ ਪੀੜ ਕਦੇ ਨਹੀਂ ਹੋਵੇਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੂਰ ਹੋ ਜਾਏਗੀ।
ਪੀਰ ਮਿਟੀ ਨਿਜ ਨਿਜ ਕਲਿਆਣ, ਪ੍ਰਭ ਕੋ ਆਦਰ ਕੀਨ ਮਹਾਨ।
ਸਤਿਗੁਰਾਂ ਦੇ ਦਰਸ਼ਨ ਦੇਣ ਦੇ ਨਾਲ ਤੇ ਸਤਿਗੁਰਾਂ ਦੇ ਬਚਨ ਕਰਨ ਦੇ ਨਾਲ ਉਸ ਖਾਨ ਦੀ ਜਿਹੜੀ ਪੀੜਾ ਸੀ ਉਹ ਦੂਰ ਹੋਈ, ਕਲਿਆਣ ਦਾ ਭਾਗੀ ਹੋ ਗਿਆ। ਪ੍ਰਭ ਕੋ ਆਦਰ ਕੀਨ ਮਹਾਨ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹਨੇ ਬਹੁਤ ਸਨਮਾਨ ਆਦਰ ਕੀਤਾ।
ਲੈ ਉਤਾਰ ਕੀਨ ਬਹੁ ਸੇਵਾ, ਜਿਸ ਤੇ ਪਏ ਪ੍ਰਸੰਨ ਗੁਰ ਦੇਵਾ।
ਉਸਨੇ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਡੇਰਾ ਆਪਣੇ ਕੋਲ ਲਵਾਇਆ। ਸਤਿਗੁਰੂ ਜੀ ਉਸਦੀ ਪ੍ਰੇਮ ਭਾਵਨਾ ਨੂੰ ਦੇਖ ਕੇ ਬਹੁਤੇ ਖੁਸ਼ ਹੋਏ।
ਤਿਸ ਤੇ ਵਿਦਾ ਹੋਏ ਥਲ ਔਰ, ਸੇਵਰ ਕਰਿਓ ਸੋਢੀ ਸਿਰਮੌਰ।
ਥੋੜਾ ਚਿਰ ਉਹਨੂੰ ਦਰਸ਼ਨ ਦੇਣ ਤੋਂ ਬਾਅਦ ਸਤਿਗੁਰੂ ਜੀ ਉੱਥੋਂ ਵੀ ਵਿਦਾ ਹੋਏ ਨੇ, ਅੱਗੇ ਸੋਢੀਆਂ ਦੇ ਸਿਰਮੌਰ ਸਤਿਗੁਰੂ ਜੀ ਪਹੁੰਚ ਗਏ ਨੇ, ਅੱਗੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਡੇਰਾ ਕੀਤਾ।
ਖਾਣ ਪਾਣ ਹਿਤ ਸਭ ਕਿਛ ਲਿਆਏ ਕਰਿਓ ਆਮ ਸਿੰਘ ਸਮੁਦਾਏ।
ਹੋਰ ਜਗ੍ਹਾ ਤੇ ਜਾ ਕੇ ਡੇਰਾ ਲਾਇਆ ਸਤਿਗੁਰਾਂ ਦੇ ਛਕਣ ਦੇ ਵਾਸਤੇ ਤੇ ਆਪਣੇ ਛਕਣ ਦੇ ਵਾਸਤੇ ਸਿੱਖਾਂ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ।
ਬਰਖਾ ਸਹਿਤ ਘਟਾ ਬੜ ਆਈ ਪਰ ਨੀਰ ਤਰ ਪਰ ਅਧਿਕਾਈ।
ਵਰਖਾ ਨਾਲ ਭਰੇ ਹੋਏ ਜਿਹੜੇ ਬੱਦਲ ਨੇ ਉਹ ਆਕਾਸ਼ ਦੇ ਵਿਚ ਛਾ ਗਏ, ਥੋੜੇ ਹੀ ਚਿਰਾਂ ਦੇ ਵਿਚ ਮੀਂਹ ਆ ਗਿਆ, ਬਹੁਤ ਸਾਰਾ ਧਰਤੀ ਦੇ ਉੱਤੇ ਪਾਣੀ ਡਿੱਗਣ ਲੱਗਾ।
ਗੁਰ ਆਗਵਨ ਜਾਣ ਕਰ ਮਾਨੋ ਇੰਦਰ ਕਰੇ ਛਿੜਕਾਵ ਮਹਾਨੋ।
ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਮਾਨੋ ਕਿ ਮੀਂਹ ਇਸ ਕਰਕੇ ਪਿਆ ਹੈ ਜਿਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਇੰਦਰ ਪ੍ਰਸੰਨ ਹੋਇਆ ਹੋਵੇ ਤੇ ਛਿੜਕਾ ਕਰ ਰਿਹਾ ਹੋਵੇ, ਇਸ ਕਰਕੇ ਮੀਂਹ ਪਿਆ।
ਇਸੀ ਪ੍ਰਕਾਰ ਪਈ ਪੁਨ ਸਾਰਾ ਸੁੰਦਰ ਤਰਵਰ ਬਾਗ ਨਿਹਾਰਾ।
ਇਸੇ ਹੀ ਤਰੀਕੇ ਦੇ ਨਾਲ ਰਾਤ ਉੱਥੇ ਬਤੀਤ ਕੀਤੀ, ਅਗਲੀ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਇੱਕ ਹੋਰ ਬਾਗ ਆ ਗਿਆ। ਬਾਗਾਂ ਹੀ ਬਾਗਾਂ ਦੇ ਵਿੱਚ ਸਤਿਗੁਰੂ ਜੀ ਠਹਿਰੇ ਜਾ ਰਹੇ ਨੇ, ਕਿਉਂਕਿ ਹੋ ਸਕਦਾ ਹੈ ਕਿ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਗਰੇ ਪਹੁੰਚੇ ਹੋਣ ਤੇ ਬਾਦਸ਼ਾਹ ਨਵਾਂ ਬਣਿਆ ਸੀ ਜਿਹੜਾ ਬਹਾਦਰ ਸ਼ਾਹ, ਉਹਨੇ ਡੇਰਾ ਲਾਇਆ ਸੀ, ਉੱਥੇ ਬਾਗ ਬੜੇ ਸਨ। ਕਰੀਬ ਸੁੰਦਰ ਜਗ੍ਹਾ ਬਾਗ ਹੀ ਹੁੰਦੀ ਹੈ, ਤੁਸੀਂ ਜਾਣਦੇ ਹੋ ਕਿ ਬਾਗ ਬਗੀਚੇ ਸੁੰਦਰ ਹੁੰਦੇ ਨੇ, ਆਮ ਧਰਤੀ ਜਿਹੜੀ ਹੈ ਬਾਗਾਂ ਵਰਗੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਜੀ ਬਾਗ ਦੇ ਵਿੱਚ ਹੀ ਡੇਰਾ ਲਾਉਂਦੇ ਨੇ। ਅਗਲਾ ਦਿਨ ਹੋਇਆ, ਇੱਕ ਫੇਰ ਬਾਗ ਆਇਆ।
ਸਦਨ ਸੁਹਾਵਣ ਹੈ ਜਿਸ ਮਾਹੀ ਸੇਵਰ ਉਚਿਤ ਜਾਣਤ ਪੇ ਤਾਹੀ।
ਅਗਲਾ ਸਵੇਰਾ ਹੋਇਆ ਤੇ ਉਸ ਬਾਗ ਦੇ ਵਿੱਚ ਇੱਕ ਹੋਰ ਵੱਡੀ ਗੱਲ ਇਹ ਸੀ ਕਿ ਉਸ ਬਾਗ ਦੇ ਵਿੱਚ ਰਹਿਣ ਦੇ ਵਾਸਤੇ ਇੱਕ ਸੁੰਦਰ ਮਕਾਨ ਬਣਿਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਨੂੰ ਚੰਗਾ ਸਮਝਿਆ।
ਤਿਸ ਮੈਂ ਤਤਿਸ਼ਨ ਉਤਰੇ ਜਾਏ ਸਿੰਘ ਸੰਗ ਜੇਤਕ ਸਮੁਦਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਉਤਰੇ ਨੇ, ਸਤਿਗੁਰਾਂ ਦੇ ਨਾਲ ਸਿੱਖ ਵੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਦਾ ਉਸ ਮਕਾਨ ਦੇ ਵਿੱਚ ਡੇਰਾ ਲਾਇਆ, ਆਪ ਵੀ ਉੱਥੇ ਹੀ ਠਹਿਰੇ।
ਇੱਕ ਦੋਏ ਦਿਵਸ ਕਰੇ ਬਿਸਰਾਮ ਕਿਤ ਕਿਆਣ ਦਰਸੈ ਸੁਖ ਤਾਮੂ।
ਕਵੀ ਜੀ ਲਿਖ ਰਹੇ ਨੇ ਕਿ ਕਰੀਬ ਇੱਕ ਦੋ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਮਕਾਨ ਦੇ ਵਿੱਚ ਬਾਗ ਦੇ ਵਿੱਚ ਠਹਿਰੇ ਨੇ ਤੇ ਸਤਿਗੁਰਾਂ ਦਾ ਆਉਣਾ ਸੁਣ ਕੇ ਸਤਿਗੁਰਾਂ ਦੇ ਦਰਸ਼ਨ ਦੇ ਵਾਸਤੇ ਰੋਜ਼ ਨਿੱਤਾ ਪ੍ਰਤੀ ਜਿਹੜੀਆਂ ਸੰਗਤਾਂ ਨੇ ਉਹ ਵੀ ਆਉਂਦੀਆਂ।
ਬਾਹਰ ਆਗਰੇ ਤੋਂ ਇੱਕ ਬਾਗ ਅੰਦਰ ਸਤਿਗੁਰੂ ਜੀ ਨੇ ਡੇਰੇ ਜਾ ਲਾਏ। ਸ਼ਹਿਰ ਵਿੱਚ ਸਾਰੇ ਖਬਰ ਤੁਮ ਪੈ ਗਈ ਮਾਈ ਭਾਈ ਸਭ ਹੁਮ ਹੁਮਾਇਆਏ। ਕਰ ਦਰਸ ਦੀਦਾਰ ਨਿਹਾਲ ਹੋਏ ਕਰ ਦਰਸ ਦੀਦਾਰ ਨਿਹਾਲ ਹੋਏ ਢੇਰ ਮਾਇਆ ਦੇ ਸੰਗਤਾਂ ਆ ਲਾਏ। ਮੇਲਾ ਲੱਗ ਗਿਆ ਕਰਤਾਰ ਸਿੰਘਾਂ ਇੱਕ ਆਵਦਾ ਤੇ ਇੱਕ ਚਲਾ ਜਾਏ।
ਸਤਿਗੁਰਾਂ ਨੇ ਬਾਗ ਦੇ ਵਿੱਚ ਡੇਰਾ ਲਾਇਆ, ਸੰਗਤਾਂ ਆਉਣ ਲੱਗੀਆਂ ਤੇ ਸੰਗਤਾਂ ਦੇ ਭੇਟਾ ਰੱਖਣ ਦੇ ਨਾਲ ਮਾਨੋ ਕਿ ਭੇਟਾ ਦੇ ਅੰਬਾਰ ਲੱਗ ਗਏ, ਢੇਰ ਲੱਗ ਗਏ।
ਤਬ ਸੁਣੀ ਬਹਾਦਰ ਸ਼ਾਹੂ ਗੋਰੇ ਆਗਮਨ ਪਇਓ ਹਮ ਪਾਹੋ।
ਜਦੋਂ ਨੇੜੇ ਤੇੜੇ ਖਬਰ ਫੈਲੀ, ਸੰਗਤਾਂ ਆਉਣ ਲੱਗੀਆਂ, ਉਸ ਵੇਲੇ ਬਹਾਦਰ ਸ਼ਾਹ ਨੂੰ ਵੀ ਪਤਾ ਲੱਗਾ ਕਿ ਗੁਰੂ ਜੀ ਦਾ ਆਗਮਨ ਹੋਇਆ ਹੈ ਸਾਡੇ ਕੋਲ ਹੀ ਆਗਰੇ ਦੇ ਵਿੱਚ।
ਹਰਖਿਓ ਤਤਸ਼ਿਨ ਪਾਠਿ ਉਮਰ ਆਓ ਆਏ ਭੇਟ ਤਰ ਪਰਸੇ ਪਾਓ।
ਬਹਾਦਰ ਸ਼ਾਹ ਦੇ ਮਨ ਦੇ ਅੰਦਰ ਖੁਸ਼ੀ ਆਈ, ਛੇਤੀ ਦੇ ਨਾਲ ਹੀ ਉਹਨੇ ਆਪਣੇ ਜਿਹੜੇ ਉਮਰਾਵ ਸਨ ਉਹ ਸਤਿਗੁਰਾਂ ਦੇ ਕੋਲ ਭੇਜੇ ਨੇ। ਸਤਿਗੁਰਾਂ ਦਾ ਉਮਰਾਵ ਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਭੇਟਾ ਰੱਖਦਾ ਹੈ ਤੇ ਚਰਨਾਂ ਦੇ ਉੱਤੇ ਸੀਸ ਨਿਵਾਉਂਦਾ ਹੈ।
ਪਾਤਸ਼ਾਹ ਨੇ ਮੋਹੇ ਪਠਾਵਾ ਜਬ ਆਵਣ ਤੁਮਰੋ ਸੁਨਪਾਵਾ।
ਉਮਰਾਵ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਜਦੋਂ ਗਰੀਬ ਨਵਾਜ ਤੁਹਾਡਾ ਇੱਥੇ ਆਉਣਾ ਸੁਣਿਆ ਉਸੇ ਵੇਲੇ ਸਾਡੇ ਬਾਦਸ਼ਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ।
दर्शन रावर को अभिलाखे करो मेल बहु बिनती पाखे।
उमराव ने अर्ज की के गरीब नवाज तुहाडे दर्शना दा अभिलाखी है, कृपा करो ओनू जाके दर्शन दियो, ओदे नाल मेल करो। ओने बड़ी बेनती कीती है कि गुरु जी आण के मैनू मिलन, मैनू दर्शन देन।
तब सिंगण प्रति हुकम होयो चारा, जीन पाए है कीजै त्यारा।
उसे वेले सतगुरु गोविंद सिंह सच्चे पातशाह जी ने अपने सिखां नू हुकम कीता कि छेती दे नाल घोड़े दे उत्ते काठी पाओ ते तैयारी करो, बादशाह नू मिलन जाना है बहादुर शान।
सुन सत गुर ते शास्त्र सजाए, असव अरूण होए टिग आए।
उसे वेले सिखां ने हुकम नू मन के शस्त्र ते वस्त्र अपने शरीर दे उत्ते सजाए ने, घोड़ियां दी सवारी करके तैयार होके सतगुरां दे कोल पहुंच गए।
श्री प्रभु वस्त्र सजायो जामा, पहर विभूखण सन अभिरामा।
दूसरे पासे सतगुरु गोविंद सिंह सच्चे पातशाह जी ने चंगे सोहने वस्त्र पहने ने और उन्हां दे उत्ते शस्त्रां नू सजाया ते अपने शरीर दे उत्ते बहुते सारे कीमती ते सुंदर गहणियां नू धारण कीता।
कलगी जिगा झूलती माथे, मुक्ता हीरे चमकत साथे।
कलगी ते जिहड़ी जिगा है ओ मत्थे दे उत्ते झूल रही है, जिस जिगा दे विच ते कलगी दे विच बहुत सारे हीरे ते मोती लगे हुए ने, ओ बड़े चमकारा दे रहे।
खड़ग गातरे शोभत बिसाला, काटने खांग सार कर पार जाला।
सतगुरां ने अपने गातरे तलवार नू पाया है जड़ी बड़ी शोभा दे रही है। सतगुरु सच्चे पातशाह जी ने एक तिखे तीरां नाल पत्था अपने मोढे दे नाल बन लिया।
ऊपर कस्यो दकूल सुहावै, हाथ सरासन बहु छब पावै।
गातरे तलवार नू पाया है, मोढे दे नाल तीरां दा पत्था बनिया है ते सतगुरां ने एक दुपट्टा जिहड़ा है बुकल मार ली है उस दुपट्टे दी, ते कहिंदे ने हाथ दे विच जिहड़ा निखंग ओ जिहड़ा तनख फड़िया होया है ओ बड़ी छबी पाउंदा है, ओ बड़ा सोहना लगदा है।
चढ़ तुरंग चाले तत्काला, संग खालसा शोभ बेसाला।
घोड़े दी सतगुरां ने सवारी कीती, छेती दे नाल ही सतगुरु जी चल पए ने, नाल सतगुरां दा खालसा शोभ नीक है।
जहां होते पातशाही मंदिर, गण सुंदर के बैठे अंदर।
कवि संतोख सिंह जी लिख रहे ने के बादशाह दा जिहड़ा सोहना महल सी, जिहड़े सोहने महलां दे विच बादशाह अंदर बैठा सी, सतगुरु सच्चे पातशाह जी उन्हां महलां दे बाहर पहुंच गए।
सिंगण प्रति प्रभु हुकम बखाना, थिरिए चढ़े हयन इस थाना।
जदों सतगुरु जी उस महल दे कोल पहुंचे ते अपने सारिया सिखां नू सतगुरु सच्चे पातशाह जी ने हुक्म कीता, कहिंदे ने तुसी सारे इत्थे ही ठहरो ते घोड़ियां ते चढ़े चराए इत्थे ही सावधान रहो।
साहिब सिंह सांगले साहिब, पए प्रवेश बिलोके अजायब।
कितनी सुंदर कविता भाई संतोख सिंह जी लिख रहे ने।
साहिब सिंह सांगले साहिब,
दोवां जगह दे उत्ते बड़े ही सुचजे ढंग दे नाल साहिब शब्द दी वरतों कीती है कवि जी ने। पहले साहिब दा भाव है कि साहिब सिंह जिहड़ा कि सतगुरां दा सिख है। दूसरे साहिब दा भाव है सतगुरु जी, भाव के सतगुरु गोविंद सिंह साहिब जी ने अपने साहिब सिंह नां दे सिख नूं हुक्म कीता कि तू मेरे नाल जाना है। ਉਹ ਸਾਹਿਬ ਸਿੰਘ ਨੂੰ ਨਾਲ ਲੈ ਕੇ ਸਤਿਗੁਰੂ ਜੀ ਉਹ ਜਿਹੜਾ ਬੜਾ ਅਲੌਕਿਕ ਸੁੰਦਰ ਮੰਦਰ ਸੀ ਉਹਦੇ ਅੰਦਰ ਪ੍ਰਵੇਸ਼ ਕਰ ਗਏ।
ਕੁਛ ਥੋੜੇ ਉਮਰਾਵਣ ਮਾਹੂ, ਬੈਠਿਓ ਹੋ ਤੋ ਬਹਾਦਰ ਸ਼ਾਹੂ।
ਥੋੜੇ ਹੀ ਉਹਦੇ ਜਰਨੈਲ ਸਨ, ਉਮਰਾਵ ਸਨ ਕੋਲ ਉਸ ਮਹਿਲ ਦੇ ਅੰਦਰ, ਭਾਵ ਕੇ ਥੋੜੇ ਹੀ ਆਪਣੇ ਸਾਥੀਆਂ ਦੇ ਸਮੇਤ ਬਹਾਦਰ ਸ਼ਾਹ ਬੈਠਾ ਹੋਇਆ ਸੀ।
ਸੂਰਜ ਸਮ ਸਤਿਗੁਰ ਕੋ ਦੇਖਾ, ਕਮਲ ਬਿਲੋਚਨ ਖਿਰੇ ਬਸ਼ੇਖਾ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਮਾਨੋ ਕਿ ਜਿਹੜਾ ਬਹਾਦਰ ਸ਼ਾਹ ਹੈ ਉਹਦੀਆਂ ਜਿਹੜੀਆਂ ਅੱਖਾਂ ਨੇ ਇੱਕ ਕਮਲ ਫੁੱਲ ਦੇ ਸਮਾਨ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੂਰਜਵਤ ਦਰਸ਼ਨ ਕਰਕੇ ਬਹਾਦਰ ਸ਼ਾਹ ਦੀਆਂ ਜਿਹੜੀਆਂ ਕਮਲ ਵਰਗੀਆਂ ਪੰਖੜੀਆਂ ਸਨ, ਅੱਖਾਂ ਸਨ, ਉਹ ਖਿੜ ਗਈਆਂ। ਉੱਠ ਕਰ ਤੁਰਤ ਸਮੀਪੀ ਆਇਓ, ਦੁਇ ਹਾਥਨ ਦੁਇ ਚਰਨ ਲਗਾਇਓ। ਉੱਠ ਕੇ ਛੇਤੀ ਦੇ ਨਾਲ ਆਪਣੇ ਸਿੰਘਾਸਨ ਤੋਂ ਬਹਾਦਰ ਸ਼ਾਹ ਸਤਿਗੁਰਾਂ ਦੇ ਕੋਲ ਆਇਆ ਹੈ, ਦੋਵਾਂ ਹੱਥਾਂ ਦੇ ਨਾਲ ਸਤਿਗੁਰਾਂ ਦੇ ਦੋਵਾਂ ਹੀ ਚਰਨਾਂ ਦੇ ਉੱਤੇ ਉਸਨੇ ਸਪਰਸ਼ ਕੀਤਾ। ਸ੍ਰੀ ਪ੍ਰਭ ਕਿਰਪਾ ਦ੍ਰਿਸ਼ਟ ਕਰ ਹੇਰਾ, ਥਾਪੀ ਦਈ ਕੰਡ ਤਿਸਕੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰ ਦੀ ਨਜ਼ਰ ਦੇ ਨਾਲ ਬਹਾਦਰ ਸ਼ਾਹ ਨੂੰ ਤੱਕਿਆ ਤੇ ਸਤਿਗੁਰਾਂ ਨੇ ਆਪਣੇ ਪਵਿੱਤਰ ਹਸਤਕਮਲ ਦੇ ਨਾਲ ਬਹਾਦਰ ਸ਼ਾਹ ਦੇ ਕੰਡ ਦੇ ਉੱਤੇ ਥਾਪੀ ਦਿੱਤੀ। ਸੁਖ ਸੋ ਭੁਗਤੋ ਬੜੀ ਪਾਤਸ਼ਾਹੀ, ਬਿਨਸੀ ਪ੍ਰਥਮ ਦਈ ਤੁਬ ਪਾਹੀ। ਸਤਿਗੁਰਾਂ ਨੇ ਥਾਪੜਾ ਦਿੱਤਾ ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਕਹਿੰਦੇ ਨੇ ਸੁਖ ਦੇ ਨਾਲ ਵੱਡੀ ਜਿਹੜੀ ਬਾਦਸ਼ਾਹੀ ਹੈ ਇਸ ਨੂੰ ਤੂੰ ਭੋਗ। ਕਹਿੰਦੇ ਨੇ ਪ੍ਰਥਮ ਦਈ ਬਿਨਸੀ ਅਵਤਾਹੀ। ਕਹਿੰਦੇ ਨੇ ਭਾਵੇਂ ਕਿ ਬਾਦਸ਼ਾਹੀ ਸਲਤਨਤ ਦਾ ਅਸੀਂ ਨਾਸ ਚਾਹੁੰਦੇ ਹਾਂ, ਤੁਰਕਾਂ ਦਾ ਨਾਸ ਚਾਹੁੰਦੇ ਹਾਂ, ਜਿਹੜੀ ਬਾਦਸ਼ਾਹੀ ਤੇਰੇ ਹੱਥੋਂ ਖਿਸਕ ਗਈ ਸੀ, ਤੇਰੇ ਵੱਡੇ ਭਰਾ ਨੇ ਮੰਨ ਲਈ ਸੀ, ਗੁਰੂ ਜੀ ਕਹਿੰਦੇ ਨੇ ਹੁਣ ਤੈਨੂੰ ਉਹ ਗਈ ਹੋਈ ਬਾਦਸ਼ਾਹੀ ਮਿਲੀ ਹੈ, ਸੁਖ ਦੇ ਨਾਲ ਇਹਨੂੰ ਭੋਗ। ਜਬ ਲੋ ਤੋ ਯਾਰ ਬਲ ਤਨ ਕੀ ਪੂਰੋ ਅਨੰਦਤ ਬਾਂਛਾ ਮਨ ਕੀ। ਸਤਿਗੁਰਾਂ ਨੇ ਵਚਨ ਕੀਤਾ, ਹੈ ਬਹਾਦਰ ਸ਼ਾਹ ਜਿੰਨਾ ਚਿਰ ਤੱਕ ਤੇਰੇ ਸਰੀਰ ਦੇ ਵਿੱਚ ਪ੍ਰਾਣ ਨੇ, ਜਿੰਨਾ ਚਿਰ ਤੱਕ ਤੂੰ ਜਿਉਂਦਾ ਰਹੇਗਾ, ਪਾਵ ਕੇ ਤੂੰ ਬਾਦਸ਼ਾਹੀ ਨੂੰ ਭੋਗਦਾ ਰਹੇਗਾ ਬੜੇ ਹੀ ਆਨੰਦ ਦੇ ਨਾਲ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਨਾਲੇ ਥਾਪੀ ਦਿੱਤੀ, ਨਾਲੇ ਵਰਦਾਨ ਦਿੱਤਾ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਉਸ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਉਹਨਾਂ ਦੀ ਕਿਸ ਤਰ੍ਹਾਂ ਦੀ ਸ਼ੋਭਾ ਹੈ, ਇਸ ਨੂੰ ਵਰਣਨ ਕੀਤਾ ਹੈ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇੱਕ ਕਵਿਤਾ ਵਿੱਚ। ਦਿਨ ਅਗਲੇ ਸ਼ਾਹੀ ਦਰਬਾਰ ਲੱਗਾ, ਬੈਠੇ ਬੜੇ ਅਮੀਰ ਤੇ ਖਾਨ ਸਾਰੇ, ਰਾਜੇ ਰਾਣੇ ਵੀ ਸ਼ਾਹੀ ਦਰਬਾਰ ਲੱਗਾ, ਬੈਠੇ ਹੋਏ ਵਜ਼ੀਰ ਦੀਵਾਨ ਸਾਰੇ। ਤਦੋਂ ਗੁਰੂ ਜੀ ਵੀ ਉੱਥੇ ਆ ਗਏ, ਉੱਠੇ ਬਾਦਸ਼ਾਹ ਸਣੇ ਪਛਾਣ ਸਾਰੇ, ਸਤਿਗੁਰਾਂ ਨੂੰ ਦਾਹਨੇ ਬੈਠਾ ਲਿਆ, ਦੰਗ ਰਹਿ ਗਏ ਦੇਖ ਸ਼ਾਨ ਸਾਰੇ। ਜਿਵੇਂ ਗਿੱਦੜਾਂ ਦੇ ਵਿੱਚ ਸ਼ੇਰ ਹੋਵੇ, ਤੇਜ ਵੇਖ ਕੇ ਪਏ ਸ਼ਰਮਾਨ ਸਾਰੇ, ਬਸਤਰ ਸ਼ਸਤਰ ਕਲਗੀ ਤੋੜੇ ਪਹਿਨੇ ਹੋਏ, ਸੋਹਣੇ ਗੁਰਾਂ ਦੇ ਅੰਗ ਸੁਹਾਨ ਸਾਰੇ। ਵਿੱਚ ਤਾਰਿਆਂ ਦੇ ਜਿਵੇਂ ਚੰਦ ਹੋਵੇ, ਵਿੱਚ ਤਾਰਿਆਂ ਦੇ ਜਿਵੇਂ ਚੰਦ ਹੋਵੇ, ਮਾਤ ਪੈ ਰਹੇ ਮੁਸਲਮਾਨ ਸਾਰੇ, ਸਾਬਤ ਸੂਰਤ ਗੁਰਾਂ ਦੀ ਸ਼ੇਰ ਜੈਸੀ, ਬੈਠੇ ਪਾਸ ਭਏ ਪੈ ਖਾਨ ਸਾਰੇ। ਬਾਦਸ਼ਾਹ ਨੇ ਰਾਜਿਆਂ ਰਾਣਿਆਂ ਨੂੰ ਫੋਲ ਫੋਲ ਕੇ ਸੁਣਾਏ ਬਿਆਨ ਸਾਰੇ, ਮਹਾਬਲੀ ਇਹ ਗੁਰੂ ਗੋਬਿੰਦ ਸਿੰਘ ਜੀ ਮਸ਼ਹੂਰ ਹਨ ਵਿੱਚ ਜਹਾਨ ਸਾਰੇ। ਇਹ ਬਾਦਸ਼ਾਹੀ ਮੈਨੂੰ ਇਨਾ ਬਖਸ਼ੀ, ਇਹ ਬਾਦਸ਼ਾਹੀ ਮੈਨੂੰ ਇਨਾ ਬਖਸ਼ੀ, ਮੇਰੇ ਸਿਰ ਇਹ ਕੀਤੇ ਐਹਸਾਨ ਸਾਰੇ। ਦਿਵਾਈ ਸਭ ਤੋਂ ਨਜ਼ਰ ਕਰਤਾਰ ਸਿੰਘਾ, ਉੱਠ ਉੱਠ ਕੇ ਸੀਸ ਝੁਕਾਣ ਸਾਰੇ। ਕਵੀ ਜੀ ਲਿਖ ਰਹੇ ਨੇ ਕਿ ਬਾਦਸ਼ਾਹ ਨੇ ਨਾਲੇ ਤੇ ਆਪ ਸਤਿਗੁਰੂ ਜੀ ਨੂੰ ਨਮਸਕਾਰ ਕੀਤੇ, ਨਾਲੇ ਦੂਜਿਆਂ ਨੂੰ ਆਖਿਆ, ਤੇ ਬਾਦਸ਼ਾਹ ਦੇ ਪਿੱਛੇ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕੀਤੀਆਂ। ਚੰਦਨ ਚੌਂਕੀ ਸੁਜਨ ਡਸਾਈ, ਤਿਸ ਪਰ ਸਤਿਗੁਰ ਲਏ ਬਿਠਾਈ। ਸੋਹਣੀ ਚੰਦਨ ਦੀ ਲੱਕੜ ਦੀ ਜਿਹੜੀ ਬਣੀ ਹੋਈ ਚੌਂਕੀ ਸੀ, ਉਹ ਸਤਿਗੁਰਾਂ ਦੇ ਬਹਿਣ ਦੇ ਵਾਸਤੇ ਡਾਹ ਦਿੱਤੀ ਗਈ, ਤੇ ਉੱਤੇ ਸੋਹਣੀ ਜਿਹੜੀ ਸੁਜਨੀ ਸੀ, ਕਢਾਈ ਦਾ ਸੋਹਣਾ ਕੱਪੜਾ ਸੀ, ਉਹ ਵਿਛਾਇਆ ਗਿਆ। ਤੇ ਸਤਿਗੁਰੂ ਜੀ ਨੂੰ ਸਤਿਕਾਰ ਦੇ ਨਾਲ ਉੱਤੇ ਬਿਠਾ ਲਿਆ। ਹਾਥ ਜੋਰ ਬਹੁ ਬਿਨਾ ਬਖਾਨੇ, ਤੁਮ ਸਹਾਇਤਾ ਮੈਂ ਸਭ ਜਾਣੇ। ਉਸ ਵੇਲੇ ਬਹਾਦਰ ਸ਼ਾਹ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਵੱਡੀ ਸਹਾਇਤਾ ਨੂੰ ਮੈਂ ਸਾਰੇ ਤਰੀਕੇ ਦੇ ਨਾਲ ਜਾਣ ਚੁੱਕਿਆ। ਕਹਿੰਦਾ ਰਣਮੇ ਦਰਸ਼ਨ ਦੇ ਰਿਪ ਮਾਰਾ, ਮੁਝ ਕੋ ਸਲਤਨਤ ਦਈ ਉਦਾਰਾ। ਕਹਿੰਦਾ ਸੱਚੇ ਪਾਤਸ਼ਾਹ ਰਣ ਦੇ ਵਿੱਚ ਤੁਸੀਂ ਮੈਨੂੰ ਦਰਸ਼ਨ ਦਿੱਤਾ ਤੇ ਆਪਣੀ ਕਿਰਪਾ ਦੇ ਨਾਲ ਮੇਰੇ ਵੈਰੀ ਨੂੰ ਮਾਰਿਆ। ਸੱਚੇ ਪਾਤਸ਼ਾਹ ਇਸ ਤਰੀਕੇ ਦੇ ਨਾਲ ਤੁਸੀਂ ਮੈਨੂੰ ਰਾਜ ਤਖਤ ਦਾ ਮਾਲਕ ਬਣਾਇਆ। ਪਾਤਸ਼ਾਹ ਕਰਕੇ ਸਮੁਦਾਏ, ਸੁਣ ਸੁਣ ਤੀਰ ਮਦਾਜ ਸੁਆਏ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬਾਦਸ਼ਾਹੀ ਬਖਸ਼ੀ, ਮੇਰੇ ਵੈਰੀ ਨੂੰ ਮਾਰਿਆ, ਪਰ ਕਹਿੰਦਾ ਕਿ ਬਾਦਸ਼ਾਹੀ ਕਰਦੇ ਇਹ ਜਿਹੜੇ ਸਾਰੇ ਵੱਡੇ ਵੱਡੇ ਤੀਰ ਅੰਦਾਜ ਨੇ, ਇਹ ਇਸ ਗੱਲ ਨੂੰ ਨਹੀਂ ਮੰਨਦੇ। ਕਹਿੰਦਾ ਜਿਹਦਾ ਪਰਸਪਰ ਕਰੈ ਉਚਾਰਾ, ਤਾਰਾ ਆਜਮ ਕੋ ਮੈਂ ਮਾਰਾ। ਕਹਿੰਦਾ ਕਿ ਜਦੋਂ ਤਾਰਾ ਆਜਮ ਮਰ ਗਿਆ, ਜੰਗ ਦੀ ਵਾਰਤਾ ਨੂੰ ਦੱਸ ਰਿਹਾ, ਉਸ ਵੇਲੇ ਕਹਿੰਦਾ ਕਿ ਸਾਰੇ ਜਿਹੜੇ ਤੀਰ ਅੰਦਾਜ ਸਨ ਮੇਰੇ, ਉਹ ਸਾਰੇ ਮੇਰੇ ਕੋਲ ਆਏ ਤੇ ਮੈਂ ਤੀਰ ਵਿਖਾ ਕੇ ਇਹਨਾਂ ਨੂੰ ਪੁੱਛਿਆ ਕਿ ਆਹ ਤੀਰ ਕਿਹਦੇ ਨੇ, ਤੇ ਕਹਿੰਦੇ ਕੋਈ ਕਹਿੰਦਾ ਸੀ ਕਿ ਤੀਰ ਮੇਰੇ ਨੇ, ਕੋਈ ਕਹਿੰਦਾ ਸੀ ਇਹ ਤੀਰ ਮੇਰੇ ਨੇ, ਭਾਵ ਕਿ ਮੈਂ ਉਸ ਤਾਰਾ ਆਜਮ ਨੂੰ ਮਾਰਿਆ। ਪਰ ਕਹਿੰਦਾ ਮੁਝ ਕੋ ਨਿਸ਼ਚੇ ਪਾਇਓ ਨਾ ਕੋਈ। ਕਹਿੰਦਾ ਗੁਰੂ ਜੀ ਭਾਵੇਂ ਇਹਨਾਂ ਨੇ ਬੜਾ ਆਖਿਆ ਕਿ ਅਸੀਂ ਮਾਰਿਆ, ਪਰ ਕਹਿੰਦਾ ਮੇਰੇ ਮਨ ਦੇ ਵਿੱਚ ਯਕੀਨ ਨਾ ਹੋਇਆ। ਤਿੰਨ ਤਰਕਸ਼ ਕੇ ਸਰ ਪਿੱਖ ਸੋਈ, ਤੇ ਕਹਿੰਦਾ ਫਿਰ ਮੈਂ ਤੀਰਾਂ ਦੇ ਨਾਲ ਤੀਰਾਂ ਨੂੰ ਮਿਲਾਇਆ, ਪਰ ਕਹਿੰਦੇ ਨੇ ਕੋਈ ਵੀ ਤੀਰ ਉਹਨਾਂ ਤੀਰਾਂ ਦੇ ਨਾਲ ਨਹੀਂ ਮਿਲਿਆ। ਨਹੀਂ ਸਮਤਾ ਤੀਰਨ ਕੀ ਪਾਈ, ਹੋਏ ਹੋਏ ਕੂਰ ਹਟੇ ਪਛਤਾਈ। ਕਹਿੰਦਾ ਕਿ ਜਿਹੜੇ ਤੀਰ ਮੈਂ ਤਾਰਾ ਆਜਮ ਦੇ ਮੱਥੇ ਦੇ ਵਿੱਚੋਂ ਵੱਜੇ ਹੋਏ ਕੱਢੇ ਸਨ, ਉਹਨਾਂ ਤੀਰਾਂ ਦੇ ਨਾਲ ਮੇਰੇ ਜਿਹੜੇ ਤੀਰ ਅੰਦਾਜ਼ ਨੇ ਉਹਨਾਂ ਦੇ ਤੀਰ ਨਹੀਂ ਮਿਲੇ, ਜਿਹੜੇ ਕਿ ਝੂਠ ਕਹਿ ਰਹੇ ਸਨ, ਇਸ ਕਰਕੇ ਪੁਛਤਾ ਕੇ ਉਹ ਸਾਰੇ ਫਿਰ ਪਿੱਛੇ ਹਟ ਗਏ। ਸੋ ਮੈਂ ਅਬ ਲੋ ਰੱਖੇ ਸੰਭਾਲ, ਅਬ ਮੇਲੋ ਰਾਵਰ ਸਰ ਨਾਲ। ਕਹਿੰਦਾ ਕਿ ਗਰੀਬ ਨਵਾਜ ਅਜੇ ਵੀ ਉਹ ਜਿਹੜੇ ਤੀਰ ਨੇ ਮੈਂ ਆਪਣੇ ਕੋਲ ਸਾਂਭ ਕੇ ਰੱਖੇ ਹੋਏ ਨੇ, ਤੇ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੇ ਤੀਰਾਂ ਦੇ ਨਾਲ ਉਹਨਾਂ ਤੀਰਾਂ ਨੂੰ ਮਿਲਾ ਕੇ ਦੇਖਾਂਗਾ, ਤੇ ਸਾਰਿਆਂ ਨੂੰ ਯਕੀਨ ਆ ਜਾਏਗਾ ਕਿ ਵਾਕਿਆ ਹੀ ਉਹ ਜਿਹੜੇ ਤੀਰ ਚਲਾਏ ਹੋਏ ਸਨ ਉਹ ਤੁਹਾਡੇ ਹੀ ਪੱਥੇ ਦੇ ਵਿੱਚੋਂ ਨਿਕਲੇ ਸਨ। ਏਮ ਕਹਿ ਦੋਨੋ ਸਾਰਿਆਂ ਨਵਾਏ, ਕਹਿ ਗੁਰ ਤਰਕਸ਼ ਤੇ ਨਿਕਸਾਏ। ਇਹਨਾਂ ਕਹਿੰਦਿਆਂ ਹੋਇਆਂ ਉਹ ਜਿਹੜੇ ਤੀਰ ਸੀ ਬਾਦਸ਼ਾਹ ਨੇ ਜਿਹੜੇ ਸਾਂਭ ਕੇ ਰੱਖੇ ਹੋਏ ਸਨ ਉਹ ਮੰਗਵਾ ਲੈ, ਤੇ ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਤੀਰ ਸੀ ਉਹਨਾਂ ਨੂੰ ਵੀ ਪੱਥੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਕੰਚਨ ਲਿਪਤ ਮੇਲੇ ਸਮਝਵੈ, ਹਿਰਦੈ ਅਨੰਦਤ ਬੰਦਤ ਤਵੈ। ਜਿਹੜੇ ਉਹ ਤੀਰ ਤਾਰਾ ਆਜਮ ਦੇ ਮੱਥੇ ਦੇ ਵਿੱਚੋਂ ਕੱਢੇ ਸਨ ਉਹਨਾਂ ਤੀਰਾਂ ਨੂੰ ਮੰਗਾਇਆ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਪੱਥੇ ਦੇ ਵਿੱਚ ਜਿਹੜੇ ਤੀਰ ਰੱਖੇ ਸਨ ਉਹਨਾਂ ਨੂੰ ਬਾਹਰ ਕੱਢ ਕੇ ਸਾਰਿਆਂ ਤੀਰਾਂ ਨੂੰ ਜਦੋਂ ਮਿਲਾਇਆ ਤੇ ਉਹ ਤੀਰ ਵਾਕਿਆ ਹੀ ਇੱਕ ਦੂਜੇ ਦੇ ਨਾਲ ਮਿਲ ਗਏ, ਭਾਵ ਕੇ ਸਾਰੇ ਜਿਹੜੇ ਤੀਰ ਨੇ ਉਹ ਸੋਨੇ ਦੇ ਵਿੱਚ ਮੜੇ ਹੋਏ ਸਨ, ਤੇ ਉਸ ਵੇਲੇ ਬਾਦਸ਼ਾਹ ਦੇ ਮਨ ਦੇ ਵਿੱਚ ਜਿਹੜਾ ਥੋੜਾ ਬਹੁਤਾ ਭਰਮ ਸੀ ਉਹ ਵੀ ਦੂਰ ਹੋ ਗਿਆ ਕਿ ਵਾਕਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਉਹ ਤੀਰ ਚਲਾਏ ਸਨ ਜਿਹਦੇ ਨਾਲ ਤਾਰਾ ਆਜਮ ਮਰਿਆ ਸੀ, ਕਿਉਂਕਿ ਵਾਅਦਾ ਕੀਤਾ ਸੀ ਕਿ ਤਾਰਾ ਆਜਮ ਨੂੰ ਮੈਂ ਮਾਰਾਂਗਾ। ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਉਸ ਵੇਲੇ ਯਕੀਨ ਆਇਆ, ਉਸ ਵੇਲੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਬਹਾਦਰ ਸ਼ਾਹ। ਕਹਿੰਦਾ ਸਰਬ ਕਲਾ ਸਮਰੱਥ ਗੁਣ ਖਾਨੇ। ਕਹਿੰਦਾ ਹੇ ਗਰੀਬ ਨਵਾਜ ਤੁਸੀਂ ਸਰਬ ਕਲਾ ਦੇ ਵਿੱਚ ਸਮਰੱਥ ਹੋ, ਤੁਸੀਂ ਗੁਣਾਂ ਦੀ ਖਾਣ ਹੋ, ਜਗ ਮੈਂ ਕੋਈ ਨਾ ਆਪ ਸਮਾਨੇ। ਕਹਿੰਦਾ ਹੇ ਗਰੀਬ ਨਵਾਜ ਸੰਸਾਰ ਦੇ ਵਿੱਚ ਤੁਹਾਡੀ ਬਰਾਬਰੀ ਕੋਈ ਵੀ ਨਹੀਂ ਰੱਖ ਸਕਦਾ। ਇਹ ਮੈਂ ਮਾਂ ਜਾਣੇ ਮਨ ਮੇਰਾ, ਬਖਸ਼ਿਓ ਰਾਜ ਸਮਾਜ ਬੜੇਰਾ। ਕਹਿੰਦਾ ਗਰੀਬ ਨਵਾਜ ਇਸ ਤੁਹਾਡੀ ਵੱਡੀ ਮਹਿਮਾ ਨੂੰ ਮੇਰਾ ਜਿਹੜਾ ਮਨ ਹੈ ਉਹ ਜਾਣ ਗਿਆ। ਇਹ ਗਰੀਬ ਨਵਾਜ ਇਹ ਬਹੁਤ ਵੱਡਾ ਰਾਜ ਤੇ ਸਮਾਜ ਗਰੀਬ ਨਵਾਜ ਤੁਹਾਡੀ ਬਖਸ਼ਿਸ਼ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਕਿਸ ਤਰ੍ਹਾਂ ਮਾਨੋ ਕੇ ਤੀਰ ਮਿਲਾਏ ਗਏ, ਇਸ ਨੂੰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕੀਤਾ।
ਫੇਰ ਜੰਗ ਦੀਆਂ ਗੱਲਾਂ ਤੁਰ ਪਈਆਂ, ਬਾਦਸ਼ਾਹ ਨੇ ਤੀਰਾਂ ਨੂੰ ਦਿਖਾਇਆ ਏ, ਇਹਨਾਂ ਤੀਰਾਂ ਮੈਨੂੰ ਬਾਦਸ਼ਾਹੀ ਦਿੱਤੀ, ਤੀਰਾਂ ਇਹਨਾਂ ਨੇ ਤਾਰਾ ਮੁਕਾਇਆ ਏ, ਪਰ ਪਤਾ ਨੀ ਗੁਰੂ ਜੀ ਲੱਗਦਾ ਏ, ਪਰ ਪਤਾ ਨਾ ਗੁਰੂ ਜੀ ਲੱਗਦਾ ਏ, ਇਹ ਕਿਸਨੇ ਤੀਰ ਚਲਾਇਆ ਏ, ਪੱਥਾ ਆਪਣਾ ਗੁਰਾਂ ਉਲਟਾ ਦਿੱਤਾ, ਨਾਲ ਤੀਰਾਂ ਦੇ ਤੀਰ ਮਿਲਾਇਆ ਏ, ਐਨ ਇੱਕੋ ਜਿਹੇ ਸਾਰੇ ਮਿਲ ਗਏ, ਐਨ ਇੱਕੋ ਜਿਹੇ ਸਾਰੇ ਮਿਲ ਗਏ, ਸ਼ੱਕ ਸ਼ੁਬਾ ਸੋ ਮੁੱਢੋਂ ਉਠਾਇਆ ਏ, ਆਇਆ ਸਭ ਨੂੰ ਫੇਰ ਯਕੀਨ ਸੱਚਾ, ਤਾਰਾ ਗੁਰਾਂ ਨੇ ਮਾਰ ਉਲਟਾਇਆ ਏ, ਬਾਦਸ਼ਾਹ ਨੇ ਗੁਰਾਂ ਦੇ ਚਰਨ ਫੜੇ, ਬਾਦਸ਼ਾਹ ਨੇ ਗੁਰਾਂ ਦੇ ਚਰਨ ਫੜੇ, ਬਾਰ ਬਾਰ ਆਖ ਸੁਣਾਇਆ ਏ, ਬੇੜਾ ਗੁਰੂ ਜੀ ਤੁਸਾਂ ਨੇ ਪਾਰ ਕੀਤਾ, ਮੈਨੂੰ ਬਾਦਸ਼ਾਹ ਤੁਸਾਂ ਬਣਾਇਆ ਏ, ਮੇਰੇ ਜਾਨ ਦੇ ਵੈਰੀ ਨੂੰ ਮਾਰ ਕਰਕੇ, ਮੇਰੇ ਜਾਨ ਦੇ ਵੈਰੀ ਨੂੰ ਮਾਰ ਕਰਕੇ, ਦਿੱਲੀ ਤਖਤ ਤੇ ਤੁਸਾਂ ਬਿਠਾਇਆ ਏ, ਰੱਖਾਂ ਯਾਦ ਅਹਿਸਾਨ ਕਰਤਾਰ ਸਿੰਘਾ, ਮੇਰੇ ਸਿਰ ਜੋ ਤੁਸਾਂ ਚੜਾਇਆ ਏ। ਬਹਾਦਰ ਸ਼ਾਹ ਨੇ ਆਖਿਆ, ਗਰੀਬ ਨਵਾਜ, ਜਿਹੜਾ ਮੇਰੇ ਸਿਰ ਦੇ ਉੱਤੇ ਅਹਿਸਾਨ ਕੀਤਾ, ਮੇਰੇ ਵੈਰੀ ਨੂੰ ਮਾਰ ਕੇ ਮੈਨੂੰ ਰਾਜ ਤੱਕ ਦਵਾਇਆ, ਸੱਚੇ ਪਾਤਸ਼ਾਹ ਮੈਂ ਕਦੇ ਵੀ ਤੁਹਾਡੇ ਇਸ ਅਹਿਸਾਨ ਨੂੰ ਨਹੀਂ ਭੁੱਲਾਂਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਹਾਦਰ ਸ਼ਾਹ ਦੀ ਵਾਰਤਾ ਹੋਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਪ੍ਰਸੰਗ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਵਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।